बावन अक्षर लोक त्रय सब किचिन ही माए, ए अक्षर गिर जाएंगे वही अक्षर इन में नाए। जय बोलते अक्षर आवा, जय बोलते मन न रहावा। बोल बोल मद है सोई, जसो है तस लखे न कोई। तुर्क तरीकत जानिए हिंदू वेद पुराण, मन समझावन कारणे कछुक पढ़िए ज्ञान। ओंकार आद में जाना लिख अर मेट तय न माना, ओंकार लखे जो कोई सोई लेख मेटना ना होई। वेद पुराण सिमर सुदाख कीने राम नाम एक आख, इनका एक जिस जीव सावे ताकि महिमा गनी नावे। आखी एक दरस त्योहारो नानक उन संग मोए उदारो। हर बिन अवर क्रिया बिर से जब तव संयम तय कर्म कमाने। मोरे मुँह से भरत नेम संयम में रहता तिनका आड न पाया। आगे चलन और है पाई वहाँ कामना आया। तीर्थ नाई अतनी ब्रह्मता आगे ठौर न पावे वहाँ कामना आवे। विद ओ लोग नहीं पति आवे, चतुर्वेद मुख वचनी उचरे आगे मैल न पाये। बुझे नाई एक सुदा कर ओ सगली चाख चखाइये। नानक कह तो ए बिचारा जी कमावे सो पार ग्रामी। गुरसेवो अर नाम त्यावो त्यागो मन गुमानी। हर हर अखर धुइये माला जपत जपत पे दीन दयाला। करो बेनती सतगुरु अपनी कर कृपा राखो सुनाई। मोको देव हरे हर जपनी हर माला उल्टा अंतर तारे। जन्म मरण का दुख निवारे हृदय संभाले मुख हर हर बोले। सो जानी तुत कते न डोले कह नानक जो राचे नाही हर माला ताके संग जाई।
सतगुरु नमः, श्री गुरुदेव नमः। दोस्तों हाथ जोड़ के संगत दे चरणा च मथा टेक दे, अपने गुनाह की माफी ली अरदास बेनती करता है। संगत की समर्था है बख्शन दी, बख्शन दी कृपालता करो। संगत दे बख्शे नूं गुरु साहब भी बख्श देंगे।
पावन अक्षर लोक त्रय सब कुछ
ये अक्षर खिर जाएंगे ओ अक्षर इनमें ना। बावन अक्षर त्रै लोक तीनों लोक सब कुछ इन अक्षरों के बीच है। बावन अक्षरों के गुरु साहब उपदेश करते हैं। आज के सत्संग का जो मजमून है वह है अक्षर। गीता दे विच इस अक्षर के मुतलक कुछ इशारे मिलते हैं। 15वें अध्याय के 16 17 और 18 श्लोक इस दे विच भगवान श्री कृष्ण जी ने इस मृत लोक दे विच इस जीवात्मा ने जो मनुखी जून दे विच आ चुकी है ਉਸਦੇ ਲਈ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਹੈ। ਉਸਦੇ ਵਿੱਚ ਪਰਮਾਤਮਾ ਨੂੰ ਚਾਰ ਹਿੱਸਿਆਂ ਦੇ ਵਿੱਚ ਤਬਦੀਲ ਕੀਤਾ ਗਿਆ ਹੈ, ਛਰ, ਅਕਸ਼ਰ, ਨਿਰਕਸ਼ਰ ਔਰ ਪੁਰਸ਼ੋਤਮ। ਛਰ ਦਾ ਭਾਵ ਹੈ ਇਸ ਲੋਕ ਦੇ ਵਿੱਚ ਭੁਰਨਾ, ਹਰਾਸ ਦੇ ਵਿੱਚ ਜਾਣਾ, ਅਭਾਵ ਦੇ ਵਿੱਚ ਜਾਣਾ, ਯਾਨੀ ਕਿ ਇੱਕ ਵਸਤੂ ਜਾਂ ਕੋਈ ਸੰਬੰਧ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਜਿਹੜਾ ਇਸ ਜਗਤ ਦੇ ਵਿੱਚ ਦ੍ਰਿਸ਼ਟੀਗੋਚਰ ਹੈ, ਜੇਤਾ ਜਗਤ ਸੰਸਾਰ, ਜੋ ਕੁਛ ਵੀ ਨਜ਼ਰ ਆ ਰਿਹਾ ਹੈ ਇਸ ਜੀਵਾਤਮਾ ਨੂੰ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ, ਉਹ ਸਾਰਾ ਦਾ ਸਾਰਾ ਛੜ ਦੇ ਵਿੱਚ ਯਾਨੀ ਕਿ ਖਤਮ ਹੋ ਜਾਣ ਵਾਲਾ, ਅਭਾਵ ਦੇ ਵਿੱਚ ਜਾਣ ਵਾਲਾ ਆਪਣੇ ਮੂਲ ਦੇ ਵਿੱਚ ਸਮਾ ਰਿਹਾ ਹੈ, ਇਸ ਕਰਕੇ ਉਸ ਨੂੰ ਛੜ ਕਿਹਾ ਗਿਆ ਹੈ। ਔਰ ਅਕਸ਼ਰ ਜੋ ਹੈ ਇਸ ਦਾ ਅਰਥ ਜੋ ਹੈ ਵਿਦਵਾਨਾਂ ਨੇ ਆਤਮਾ ਨੂੰ ਲਿਆ ਹੈ ਕਿ ਆਤਮਾ ਜੋ ਹੈ ਉਹ ਅਕਸ਼ਰ ਹੈ, ਯਾਨੀ ਕਿ ਅਵਿਨਾਸ਼ੀ ਹੈ, ਉਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ। ਪਰ ਸੰਤਾਂ ਦਾ ਜੋ ਮਜ਼ਬੂਨ ਹੈ ਉਹਨਾਂ ਨੇ ਇਸ ਭੇਦ ਨੂੰ ਪ੍ਰਗਟ ਕੀਤਾ ਹੈ, ਕੋਈ ਵੀ ਵਾਚਕ ਗਿਆਨੀ ਇਸ ਗੀਤਾ ਦੇ ਅਰਥ ਨੂੰ ਪ੍ਰਗਟ ਨਹੀਂ ਕਰ ਸਕਦਾ। ਕਾਰਨ ਕਿਉਂਕਿ ਇਹ ਜਿਸ ਮੰਡਲ ਤੋਂ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀ ਗਈ ਹੈ, ਉਸ ਮੰਡਲ ਦਾ ਅਧਿਆਤਾ ਜਦ ਤੱਕ ਜੀਵਾਤਮਾ ਉਸ ਮੰਡਲ ਤੱਕ ਨਾ ਪਹੁੰਚ ਜਾਏ, ਉਸ ਦੀ ਤਾਕਤ ਸਮਰੱਥਾ ਨੂੰ ਹਾਸਲ ਨਾ ਕਰ ਲੈ, ਤਦ ਤੱਕ ਇਸ ਗੀਤਾ ਦੇ ਅਰਥ ਨੂੰ ਦੇ ਨਹੀਂ ਸਕਦੀ। ਯਾਨੀ ਕਿ ਜੋ ਅਕਸ਼ਰ ਦਾ ਅਰਥ ਲਿਆ ਗਿਆ ਹੈ ਆਤਮਾ, ਆਤਮਾ ਦਾ ਭਾਵ ਇੱਕ ਖਿਆਲ, ਇੱਕ ਸੁਰਤ, ਜੋ ਪਰਮਾਤਮਾ ਦਾ ਇੱਕ ਗੁਣ ਹੈ ਜਿਸ ਦੇ ਉੱਪਰ ਉਸ ਕਾਲ ਪੁਰਸ਼ ਦਾ ਕੋਈ ਵੀ ਪ੍ਰਭਾਵ ਨਹੀਂ ਹੈ। ਇਸ ਮੰਡਲ ਦੇ ਵਿੱਚ ਜਿਤਨੀ ਵੀ ਰਚਨਾ ਰਚੀ ਗਈ ਹੈ, ਜਿਹੜੇ ਵੀ ਆਪਣੇ ਮੰਡਲ ਦੇ ਅਧਿਆਤਾ ਨੇ, ਇੰਚਾਰਜ ਨੇ, ਉਹਨਾਂ ਨੂੰ ਪੁਰਸ਼ ਕਹਿ ਕਰਕੇ ਪੁਕਾਰਿਆ ਜਾਂਦਾ। ਪੁਰਸ਼ ਦਾ ਭਾਵ ਕੀ ਹੈ? ਪੁਰਸ਼ ਦਾ ਭਾਵ ਹੈ ਕਰਤਾ, ਯਾਨੀ ਕਿ ਕਰਤਾ, ਕਰਨ ਵਾਲਾ। ਉਸਦਾ ਗੁਣ ਜੋ ਹੈ ਉਸ ਦੇ ਅੰਦਰ, ਉਸ ਜੀਵਾਤਮਾ ਦੇ ਅੰਦਰ ਮੌਜੂਦ ਹੈ। ਔਰ ਉਹ ਤਾਕਤ ਕਿਸ ਦੀ ਹੈ? ਉਹ ਪੁਰਸ਼ੋਤਮ ਦੀ, ਯਾਨੀ ਕਿ ਪਰਮਾਤਮਾ ਦੀ ਤਾਕਤ ਹੈ। ਜਿਸ ਦੇ ਅੰਦਰ ਇਹ ਤਾਕਤ ਪ੍ਰਗਟ ਹੈ, ਉਸੀ ਨੂੰ ਹੀ ਇਸ ਜਗਤ ਦੇ ਵਿੱਚ ਅਕਸ਼ਰ ਕਹਿ ਕਰਕੇ ਜਾਂ ਆਤਮਾ ਕਹਿ ਕਰਕੇ ਵਿਦਵਾਨਾਂ ਨੇ ਇਸਦਾ ਅਰਥ ਦਿੱਤਾ ਹੈ। ਯਾਨੀ ਕਿ ਰਹਿਣ ਵਾਲੀ ਵਸਤੂ ਜੋ ਹੈ ਉਹ ਅਕਸ਼ਰ ਹੈ, ਔਰ ਜਿਹੜੀ ਖਤਮ ਹੋ ਜਾਣ ਵਾਲੀ ਹੈ ਉਹ ਛਰ ਹੈ। ਸੰਤਾਂ ਨੇ ਜੋ ਇਸ ਦੇ ਚਾਰ ਹਿੱਸੇ ਕੀਤੇ ਹਨ, ਉਸ ਤੋਂ ਤੀਸਰਾ ਹਿੱਸਾ ਜਿਹੜਾ ਹੈ ਉਹ ਨਿਰਕਸ਼ਰ ਕਿਹਾ ਹੈ। ਨਿਰਕਸ਼ਰ ਔਰ ਅਕਸ਼ਰ ਯਾਨੀ ਕਿ ਦੋ ਐਸੀਆਂ ਜੀਵਾਤਮਾ ਨੇ ਜਿਨ੍ਹਾਂ ਨੂੰ ਉਹ ਪਰਮਾਤਮਾ ਦੀ ਤਾਕਤ ਪ੍ਰਾਪਤ ਹੈ, ਜਿਹੜੀ ਕਿ ਇਸ ਮੰਡਲ ਦੀ ਰਚਨਾ ਕਰ ਸਕਦੀ ਹੈ। ਮੰਡਲ ਕਿਹੜਾ? ਤ੍ਰਿਲੋਕੀ ਦੀ ਰਚਨਾ ਕਰਨ ਵਾਲਾ, ਉਸ ਨੂੰ ਅਕਸ਼ਰ ਕਹਿ ਕਰਕੇ ਸੰਤਾਂ ਨੇ ਅਕਸ਼ਰ ਪੁਰਸ਼ ਕਿਹਾ ਹੈ। ਉਹ ਕਿਉਂ? ਕਿਉਂਕਿ ਉਸ ਦੇ ਅੰਦਰ ਉਸ ਪਰਮਾਤਮਾ ਦੀ ਰਚਨਾ ਕਰਨ ਦੀ ਰਚਨਾਤਮਕ ਸ਼ਕਤੀ ਉਸ ਦੇ ਅੰਦਰ ਮੌਜੂਦ ਹੈ। ਯਾਨੀ ਕਿ ਤ੍ਰਿਲੋਕੀ ਦੀ ਜਿਤਨੀ ਵੀ ਰਚਨਾ ਦ੍ਰਿਸ਼ਟੀਗੋਚਰ ਹੈ, ਚਾਹੇ ਉਹ ਸੂਖਮ ਲੋਕ ਨੇ ਚਾਹੇ ਕਾਰਨ ਲੋਕ ਨੇ, ਇਹ ਸਾਰੀ ਦੀ ਸਾਰੀ ਰਚਨਾ ਜਿਹੜੀ ਹੈ ਅਨਹਦ ਸ਼ਬਦ ਦਾ ਆਧਾਰ ਲੈ ਕਰਕੇ ਇਸ ਅਕਸ਼ਰ ਪੁਰਸ਼ ਨੇ ਰਚਨਾ ਕੀਤੀ ਹੈ। ਯਾਨੀ ਕਿ ਆਧਾਰ ਕਿਸਦਾ ਹੈ? ਪਰਮਾਤਮਾ ਦੀ ਤਾਕਤ। ਉਹ ਅਨਹਦ ਨਾਦ, ਚਾਹੇ ਉਸਨੂੰ ਨਾਮ ਕਹਿ ਲਓ, ਚਾਹੇ ਉਸਨੂੰ ਸ਼ਬਦ ਕਹਿ ਲਓ, ਚਾਹੇ ਉਸਨੂੰ ਕੀਰਤਨ ਕਹਿ ਲਓ, ਚਾਹੇ ਅਕਥ ਕਥਾ ਕਹਿ ਲਓ, ਚਾਹੇ ਹੁਕਮ ਕਹਿ ਲਓ, ਚਾਹੇ ਪਾਣਾ ਕਹਿ ਲਓ, ਚਾਹੇ ਆਕਾਸ਼ਵਾਣੀ ਕਹਿ ਲਓ, ਯਾਨੀ ਕਿ ਕਿਤਨੀਆਂ ਹੀ ਭਾਸ਼ਾ ਨੇ ਕਿਸੇ ਵੀ ਲਫ਼ਜ਼ ਦੇ ਨਾਲ ਪੁਕਾਰ ਲਓ, ਕੋਈ ਫਰਕ ਨਹੀਂ ਪੈਂਦਾ। ਅਸਲੀ ਉਸਦਾ ਜੋ ਗੁਣ ਹੈ ਇੱਕ ਆਵਾਜ਼ ਔਰ ਪ੍ਰਕਾਸ਼ ਦਾ ਗੁਣ ਹੈ, ਇਸ ਕਰਕੇ ਇਸ ਨੂੰ ਅਨਹਦ ਨਾਦ ਕਹਿ ਕਰਕੇ ਪੁਕਾਰਿਆ ਹੈ। ਯਾਨੀ ਕਿ ਅਕਸ਼ਰ ਦੀ ਕੀਤੀ ਗਈ ਰਚਨਾ ਇਹ ਤ੍ਰਿਲੋਕੀ ਜਿਹੜੀ ਹੈ ਇਹ ਪਰਲੇ ਦੇ ਵਿੱਚ ਖਤਮ ਹੋ ਜਾਂਦੀ ਹੈ, ਵਿਲੇ ਦੇ ਵਿੱਚ ਚਲੀ ਜਾਂਦੀ ਹੈ। ਉਸ ਦੇ ਉੱਪਰ ਇੱਕ ਹੋਰ ਪੁਰਸ਼ ਹੈ, ਉਸ ਮੰਡਲ ਦਾ ਨਾਮ ਅਧਿਆਤਾ ਦਾ, ਉਹਨੂੰ ਨਿਰਕਸ਼ਰ ਪੁਰਸ਼ ਕਹਿ ਕਰਕੇ ਸੰਤਾਂ ਨੇ ਪੁਕਾਰਿਆ ਹੈ। ਯਾਨੀ ਕਿ ਤ੍ਰਿਲੋਕੀ ਦੀ ਰਚਨਾ ਤੋਂ ਪਰੇ ਔਰ ਸੱਚਖੰਡ ਦਸਵੇਂ ਦੁਆਰ ਤੋਂ ਨਿਚਲੀ ਰਚਨਾ ਜਿਹੜੀ ਹੈ, ਇਹ ਜਿਤਨੇ ਵੀ ਮੰਡਲ ਇਸ ਦੇ ਵਿੱਚ ਆਉਂਦੇ ਨੇ, ਜਿਹੜੇ ਕਿ ਪਾਰ ਬ੍ਰਹਮ ਜਾਂ ਸੋਹਣ ਦੇ ਦੇਸ਼ ਕਹਿਲਾਉਂਦੇ ਨੇ, ਇਹ ਸਾਰੀ ਦੀ ਸਾਰੀ ਅਪਾਰ ਰਚਨਾ ਹੈ, ਕੋਈ ਛੋਟੀ ਮੋਟੀ ਰਚਨਾ ਨਹੀਂ। ਇਹ ਗ੍ਰੰਥਾਂ ਪੋਥੀਆਂ ਦੇ ਵਿੱਚ ਇਸਦਾ ਅਰਥ ਯਾਨੀ ਕਿ ਵਿਆਖਿਆ ਦਿੱਤੀ ਹੀ ਨਹੀਂ ਜਾ ਸਕਦੀ, ਇਤਨੀ ਵੱਡੀ ਰਚਨਾ ਹੈ। ਦਸਵੇਂ ਦੁਆਰ ਦੇ ਸ਼ੁਰੂ ਹੋਣ ਤੋਂ ਪਹਿਲੇ 88,000 ਦਵੀਪ ਨੇ, ਔਰ ਇੱਕ ਦਵੀਪ ਕਈ ਪ੍ਰਿਥਵੀਆਂ ਦੇ ਬਰਾਬਰ ਹੈ। ਇਸ ਤੋਂ ਵਿਚਾਰ ਕਰਕੇ ਦੇਖ ਲਓ ਕਿ ਕੈਸੀ ਭਿਆਨਕ ਰਚਨਾ ਇਸ ਕਾਲ ਦੇ ਵਿੱਚ ਰਚੀ ਗਈ ਹੈ, ਔਰ ਅਸੀਂ ਕਿਸ ਤਰੀਕੇ ਦੇ ਨਾਲ ਇਸ ਅਕਸ਼ਰ ਦੇ ਨਾਲ, ਯਾਨੀ ਕਿ 52 ਅਕਸ਼ਰਾਂ ਦੇ ਨਾਲ ਇਸ ਨੂੰ ਜਾਣ ਸਕਦੇ ਹਾਂ। ਇਹ ਅਕਸ਼ਰ ਦੇ ਅਧੀਨ ਨੇ 52 ਅਕਸ਼ਰ, ਯਾਨੀ ਕਿ ਜਿਤਨੀ ਵੀ ਰਚਨਾ ਨਜ਼ਰ ਆ ਰਹੀ ਹੈ ਇਸ ਅਕਸ਼ਰ ਦੇ ਅਧੀਨ ਹੈ। ਔਰ ਜੋ ਨਿਰਕਸ਼ਰ ਹੈ ਉਸਨੇ ਜਿਹੜੀ ਰਚਨਾ ਰਚੀ ਹੈ ਤ੍ਰਿਲੋਕੀ ਔਰ ਸੱਚਖੰਡ ਤੋਂ ਨੀਚੇ ਦੀ ਰਚਨਾ ਜਿਹੜੀ ਹੈ ਇਹ ਮਹਾਪਰਲੇ ਦੇ ਵਿੱਚ ਖਤਮ ਹੋ ਜਾਂਦੀ ਹੈ। ਯਾਨੀ ਕਿ ਇਹ ਦੋਨੋ ਅਕਸ਼ਰ ਔਰ ਨਿਰਕਸ਼ਰ ਆਪਣੇ ਮੰਡਲ ਦੇ ਅਧਿਆਤਾ ਆਪਣਾ ਕੰਮ ਕਰ ਰਹੇ ਨੇ ਉਸ ਅਕਾਲ ਪੁਰਖ ਕੋਲੋਂ, ਯਾਨੀ ਕਿ ਪੁਰਸ਼ੋਤਮ ਤੋਂ ਤਾਕਤ ਲੈ ਕੇ। 18ਵਾਂ ਸ਼ਲੋਕ ਜਿਹੜਾ ਹੈ ਪੁਰਸ਼ੋਤਮ ਯਾਨੀ ਕਿ भगवान श्री कृष्ण जी ने बिल्कुल स्पष्ट किया कि ओ पुरुषोत्तम मैं ही हाँ। यानी कि अगर कोई पुरुषोत्तम नु मिलना चाहता है तो उसका अक्षर आधार है, अक्षर का ध्यान, यानी कि जड़ा कोई संबुद्धि होकर के अपनी इंद्रिया नु रोक करके इस अक्षर का ध्यान करता है, ऐसा लोक कल्याण को चाहने वाली जीवात्मा जो है वो मुझ पुरुषोत्तम को ही प्राप्त होती है। ये गीता का उपदेश है और ये उपदेश पूरी मनुख जाति वास्ते अनंत काल तो चलिया आ रहा और अनंत काल जब तक मौजूद है रहेगा। सिर्फ लफ्जा का ही फर्क है, गीता का ज्ञान जिस समय दे विच प्रगट कीता क्या उस तो पहले कोई ज्ञान नहीं सी, कोई भाषा नहीं सी, वो सब कुछ सीगा, सिर्फ अक्षर ही बदले गए ने, भाषा ही बदली गई, कोमा ही बदलिया गया, समय ही बदलिया है, बाकी उपदेश वही है, यानी कि अक्षर वही है जिसने इस त्रिलोकी की रचना की थी और निरक्षर जिसने त्रिलोकी और सचखंड के विच की रचना की थी, और पुरुषोत्तम यानी कि वो परमात्मा अकाल पुरख वो सब दे विच रह करके काम करदा, पर उस दे विच काम करन दे बावजूद वो दे विच लिप्त नहीं है, निर्लेप है, यानी कि उसकी ताकत वो बेपरवाह अपने अलख अगम और अनामी मुल्का दे विच अपनी धुन अपनी मौज दे विच मस्त है। उसी दे गुण यानी कि अनहद नाद ने और सार शब्द ने, सार शब्द है पार ब्रह्म दे विच जिस नू लै करके इस निरक्षर ने इसकी रचना की है। सो 52 अक्षर का जरा मजमून है इस नू इस काल पुरुष ने बड़े तरीके दे नाल भ्रम दे विच फैला दिता है। किस तरीके पिछले समय गुरु साहब ने स्पष्ट किया सी कि किस तरीके दे नाल इस राम नू यानी के उस पुरुषोत्तम नू जिस नू संता ने राम कह करके पुकारिया सी ते राम दा भ्रम इस जगत दे विच त्रेते युग दे विच भगवान श्री रामचंद्र जी नू प्रगट किया अपनी ताकत दे करके और सारी दी सारी मनुख जाति जड़ी भ्रम दे विच चली गई। यानी के जो बिरंच शंकर भगवाना उपजे जास अंश ते नाना उस परमात्मा अकाल पुरुष दे रोम दी एक किरण तो अनगिनित ब्रह्मंडा दी अनगिनित ब्रह्मा विष्णु और महेश उत्पन्न होए ने, की ने ए गुण ने काल दे उस नू अधिकार है, ताकत दिती गई है करता बना करके ना तिना लोका दा इस जगह दे विच बिठाया गया, वो सृष्टि नू बना रहा है, चला रहा है और उसनू खत्म कर रहा है, ये उसका गुण है। ताकत किस दी है? उस पुरुषोत्तम दी ताकत है। उन विद्वान इस ताकत नू समझ नहीं सकते, इस भेद नू प्रगट कर नहीं सकते, अगर वो निरक्षर तो परे पुरुषोत्तम नू प्राप्त कर चुके ने तो जरूरी गल है कि इस नू प्रगट कर देंगे। इसी करके इस जगह भ्रम आ गया कि आत्मा नू अक्षर कह करके पुकारिया गया। तो काल ने अक्षर दे मजबूत नू किस तरीके दे नाल इस जगत दे विच परमात्मक बनाता है, गुरु साहब उसनु भी स्पष्ट कर रहे ने कि ये जो मंडल है इस नु छे हिस्सा दे विच छे चक्रा दे विच तब्दील किया गया। छे चक्कर जड़े ब्रह्मांड दे बहुत ही अनंत रचना है उसनु मुख छे चक्रा तब्दील करन दे बाद त्रिलोकी नाथ ने इसकी जड़ी परछाई पैंदी है वह कित्थे है? इस सब तो निचले मुल्क दे विच आ करके जिसनु त्रिलोकी का अंड यानी कि हजार बत्ती की रोशनी जिस जगह मौजूद है उसनु कहंदे ने, उसे इसका परछावा पैंदा है इन्हां छे चक्रा का, और इन्हां छे चक्रा का परछावा जो है इसका परछावे का परछावा मनुखी देह दे विच छे चक्रा दे रूप दे विच मौजूद है, और इन्हां छे चक्रा दे अध्याता यानी के देवते मौजूद ने। सब तो नीचे गुदा चक्कर जो है गुदा चक्कर दे अध्याता जो ने श्री गणेश जी ने, हुण गणेश जी इत्थे चार दल का कमल है। बड़े ध्यान नाल इस मजमून नू सरवण करो ताई ये मजमून समझ आएगा और असी भ्रम दे विचों निकल सकांगे। यानी के छे चक्कर इस देह दे विच जड़े ने, असल दे विच इस देह दे विच कुछ भी नहीं आगा, जो सचमुच देखा जाए ते हाड़ मास दा पिंजर है और विष्ठा यानी के गंदगी मौजूद है, चीड़ फाड़ करके देख लो मुर्दे दे अंदर कुछ भी नहीं निकलदा, सिर्फ परछाई दी परछाई इस दे अंदर मौजूद है, और इसी परछाई नू लै करके इस जीवात्मा नू एक अट्रैक्शन दिता गया, खिचाव दिता गया कि तू इस दे असल नू प्राप्त करना, ये नकल दी नकल है। सो ये जेड़े छे चक्कर दे सब तो निचले चक्कर तो जो उत्ते इंद्री चक्कर है उत्थे चार ते दो छे दल दा कमल है, छे दल दे कमल तो बाद होर उत्ते चलिए तो उत्थे नाभी चक्कर है, नाभी चक्कर दे विच अठ दल दा कमल है, उस तो उपर हिरदे चक्कर है, हिरदे चक्कर दे विच 12 दल दा कमल है, उस तो उपर कंठ चक्कर है, उस दे विच 16 दल दा कमल है, और उस तो उपर दोनों अखा दे पिछे जो आग्या चक्कर है ਇੱਥੇ ਦੋ ਦਲ ਦਾ ਕਮਲ ਆ ਜਿੱਥੇ ਹਜ਼ਾਰ ਬੱਤੀ ਦੀ ਰੋਸ਼ਨੀ ਦਾ ਪਰਛਾਵਾਂ ਮੌਜੂਦ ਆ ਔਰ ਉਸਥੇ ਉੱਤੇ ਅੰਤਰ ਦੇ ਵਿੱਚ ਜਦੋਂ ਜਾਂਦੇ ਆ ਅੰਤ ਕਰਨ ਦੇ ਵਿੱਚ ਉੱਥੇ ਚਾਰ ਦਲ ਦਾ ਕਮਲ ਮੌਜੂਦ ਆ ਔਰ ਜਿਸ ਤਰੀਕੇ ਦੇ ਨਾਲ ਇਹ ਮੰਡਲ ਮੌਜੂਦ ਨੇ ਇਸ ਦੇਹ ਦੇ ਵਿੱਚ ਨਹੀਂ ਨੇ ਪਰਛਾਈ ਦੀ ਪਰਛਾਈ ਹੈ ਮੰਡਲ ਜਿਹੜੇ ਨੇ ਆਪਣੇ ਅਧਿਆਤਾ ਯਾਨੀ ਕਿ ਸ੍ਰਿਸ਼ਟੀ ਦੇ ਵਿੱਚ ਬਹੁਤ ਬਹੁਤ ਅਨੰਤ ਕਾਲ ਤੋਂ ਬਹੁਤ ਦੂਰ ਮੌਜੂਦ ਨੇ ਯਾਨੀ ਕਿ ਕਿਸੇ ਵੀ ਤਰੀਕੇ ਸਾਧਨ ਦੇ ਜ਼ਰੀਏ ਅਸੀਂ ਪਹੁੰਚ ਨਹੀਂ ਸਕਦੇ ਇਹ ਆਤਮਾ ਦਾ ਮਜ਼ਬੂਨ ਹੈ ਇਸੇ ਕਰਕੇ ਇਸ ਨੂੰ ਤੱਤ ਦਾ ਗਿਆਨ ਆਤਮਾ ਔਰ ਪਰਮਾਤਮਾ ਦਾ ਗਿਆਨ ਕਿਹਾ ਜਾਂਦਾ ਹੈ ਯਾਨੀ ਕਿ ਆਤਮਾ ਹੀ ਉਹਨਾਂ ਮੰਡਲਾਂ ਤੱਕ ਭ੍ਰਮਣ ਕਰ ਸਕਦੀ ਹੈ ਪਹੁੰਚ ਸਕਦੀ ਹੈ ਕਿਤਨੇ ਵੀ ਅਸੀਂ ਵਿਕਾਸ ਕਰ ਲਈਏ ਰਾਕਟ ਬਣਾ ਲਈਏ ਕਿਤਨੇ ਵੀ ਸੂਟ ਤਿਆਰ ਕਰ ਲਈਏ ਕੈਸੀਆਂ ਵੀ ਵਰਦੀਆਂ ਧਾਰਨ ਕਰਕੇ ਇਹਨਾਂ ਮੰਡਲਾਂ ਤੇ ਚਲੇ ਜਾਈਏ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਉੱਥੇ ਨਾ ਤਾਂ ਪਹੁੰਚ ਸਕਦੇ ਹਾਂ ਨਾ ਉੱਥੇ ਰਹਿ ਸਕਦੇ ਹਾਂ ਕਾਰਨ ਕੀ ਹੈ ਕਿ ਜੈਸੀ ਰਚਨਾ ਰਚੀ ਹੈ ਇਸ ਅਕਸ਼ਰ ਪੁਰਸ਼ ਨੇ ਉਸ ਰਚਨਾ ਦੇ ਵਿੱਚ ਜੋ ਤੱਤ ਲਏ ਗਏ ਨੇ ਸੂਕਸ਼ਮ ਅਤੀ ਸੂਕਸ਼ਮ ਤੱਤਵ ਨੇ ਉਹਨਾਂ ਦਾ ਇਸ ਲੋਕ ਦੇ ਤੱਤਵਾਂ ਦੇ ਨਾਲ ਕੋਈ ਸੰਬੰਧ ਤਿੰਨਾਂ ਗੁਣਾਂ ਦੇ ਨਾਲ ਹੈ ਹੀ ਨਹੀਂ ਜਦ ਉਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈ ਤੇ ਅਸੀਂ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚ ਸਕਦੇ ਹਾਂ ਜਾਂ ਵਿਚਰਨ ਕਰ ਸਕਦੇ ਹਾਂ ਇਹ ਕਾਲ ਦਾ ਇੱਕ ਭਰਮ ਹੈ ਔਰ ਭਰਮ ਹੀ ਪੈਦਾ ਕਰਕੇ ਉਹ ਇਸ ਜੀਵਾਤਮਾ ਦੀ ਸਾਰੀ ਤਾਕਤ ਨੂੰ ਯਾਨੀ ਕਿ ਮਨੁੱਖੇ ਜਨਮ ਦੀ ਸਾਸ ਦੀ ਪੂੰਜੀ ਐਸੀ ਜਗ੍ਹਾ ਖਰਚ ਕਰਾ ਦਿੰਦਾ ਕਿ ਉਸ ਨੂੰ ਕੁਛ ਵੀ ਪ੍ਰਾਪਤ ਨਾ ਹੋ ਸਕੇ ਸੋ ਜੋ ਅਕਸ਼ਰੀ ਗਿਆਨ ਹੈ 52 ਅਕਸ਼ਰ ਦਾ ਇਸ ਨੂੰ ਬੜੀ ਚਲਾਕੀ ਦੇ ਨਾਲ ਉਸਨੇ ਇਸ ਜਗਤ ਦੇ ਵਿੱਚ ਪ੍ਰਗਟ ਕੀਤਾ ਯਾਨੀ ਕਿ ਇਹ ਜਿਹੜੇ ਕਮਲ ਹਨ ਇਹ ਆਪਣੇ ਮੰਡਲਾਂ ਦੇ ਵਿੱਚ ਮੌਜੂਦ ਹਨ ਔਰ ਇਹਨਾਂ ਦੇ ਮੰਡਲਾਂ ਦੇ ਜਿਹੜੇ ਕਮਲ ਹਨ ਕਮਲਾਂ ਦੇ ਜਿਤਨੇ ਦਲ ਨੇ ਜਿਸ ਤਰ੍ਹਾਂ ਹੁਣ ਚਾਰ ਦਲ ਦਾ ਕਮਲ ਹੈ ਚਾਰ ਪੰਖੁੜੀਆਂ ਨੇ ਉਹਦੀਆਂ ਤੇ ਇਹ ਜਿਸ ਮੰਡਲ ਦੇ ਵਿੱਚ ਮੌਜੂਦ ਹੈ ਇਹ ਕਮਲ ਉਸ ਮੰਡਲ ਦੇ ਵਿੱਚ ਜੋ ਅਨਹਦ ਨਾਦ ਦੀ ਆਵਾਜ਼ ਹੈ ਉਸ ਆਵਾਜ਼ ਦੇ ਵਿੱਚੋਂ ਇੱਕ ਬੋਧ ਹੁੰਦਾ ਹੈ ਇੱਕ ਗਿਆਨ ਪ੍ਰਾਪਤ ਹੁੰਦਾ ਉਸ ਗਿਆਨ ਨੂੰ ਅਕਸ਼ਰ ਦੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਇਸ ਕਾਲ ਪੁਰਸ਼ ਨੇ ਪ੍ਰਗਟ ਕੀਤਾ ਯਾਨੀ ਕਿ ਜਿਸ ਇਹ ਮੰਡਲਾਂ ਦੀ ਰਚਨਾ ਕੀਤੀ ਗਈ ਹੈ ਮੰਡਲਾਂ ਦੇ ਵਿੱਚ ਉਸ ਅਕਸ਼ਰ ਜੋ ਹੈ ਯਾਨੀ ਕਿ ਅਨਹਦ ਨਾਦ ਦੀ ਜੋ ਆਵਾਜ਼ ਦ੍ਰਿਸ਼ਟੀਗੋਚਰ ਯਾਨੀ ਕਿ ਸੁਣਾਈ ਦਿੰਦੀ ਹੈ ਕਿਸ ਨੂੰ ਆਤਮਾ ਨੂੰ ਆਤਮਾ ਹੀ ਉਸ ਆਵਾਜ਼ ਨੂੰ ਦੇਖ ਸਕਦੀ ਹੈ ਔਰ ਸਰਵਣ ਕਰ ਸਕਦੀ ਹੈ ਆਤਮਾ ਇਸ ਵਕਤ ਅੰਧੀ ਔਰ ਬੈਰੀ ਹੈ ਔਰ ਜਦੋਂ ਇਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਸੁਰਤ ਇਹਦੀ ਇਕੱਤਰਿਤ ਹੋ ਜਾਂਦੀ ਹੈ ਤਾਕਤ ਮਿਲ ਜਾਂਦੀ ਹੈ ਤਾਂ ਹੀ ਜੋ ਹੈ ਇਹ ਇਸ ਆਵਾਜ਼ ਨੂੰ ਸੁਣ ਔਰ ਦੇਖ ਸਕਦੀ ਹੈ ਔਰ ਜੈਸਾ ਬੋਧ ਉਹਨਾਂ ਮੰਡਲਾਂ ਤੇ ਇਸ ਆਵਾਜ਼ ਦਾ ਅਨਹਦ ਨਾਦ ਦਾ ਹੁੰਦਾ ਹੈ ਵੈਸਾ ਹੀ ਅਕਸ਼ਰ ਜੋ ਹੈ ਉਸ ਕਾਲ ਪੁਰਸ਼ ਨੇ ਇਸ ਜਗਤ ਦੇ ਵਿੱਚ ਪ੍ਰਗਟ ਕਰ ਦਿੱਤਾ ਯਾਨੀ ਕਿ ਇਹ 52 ਅਕਸ਼ਰ ਜਿਹੜੇ ਨੇ ਇਹ 52 ਪੰਖੁੜੀਆਂ ਨੇ ਇਹਨਾਂ ਕਮਲਿਆਂ ਦੀਆਂ ਔਰ ਜੈਸੀ ਆਵਾਜ਼ ਉਸ ਜਗ੍ਹਾ ਬੋਧ ਹੁੰਦੀ ਹੈ ਆਤਮਾ ਨੂੰ ਵੈਸੀ ਹੀ ਇਸ ਜਗਤ ਦੇ ਵਿੱਚ ਪ੍ਰਗਟ ਕੀਤੀ ਗਈ ਯਾਨੀ ਕਿ ਅਗਰ ਉੱਥੇ ਕਿਸੇ ਕਿੰਗਰੀ ਦੀ ਆਵਾਜ਼ ਨੂੰ ਮਿਲਦੀ ਹੈ ਤੇ ਕਿੰਗਰੀ ਦੀ ਆਵਾਜ਼ ਦੇ ਵਿੱਚ ਪਹਿਲਾ ਅਕਸ਼ਰ ਕੱਕਾ ਆਉਂਦਾ ਤੇ ਕੱਕੇ ਨੂੰ ਉਸਨੇ ਇਸ ਜਗਤ ਦੇ ਵਿੱਚ ਪ੍ਰਗਟ ਕਰ ਦਿੱਤਾ ਤੇ ਇਹ 52 ਅਕਸ਼ਰਾਂ ਨੂੰ ਮਿਲਾ ਕਰਕੇ ਸੰਸਕ੍ਰਿਤ ਭਾਸ਼ਾ ਨੂੰ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤਾ ਗਿਆ ਇਸੇ ਕਰਕੇ ਇਸ ਨੂੰ ਦੇਵ ਬਾਣੀ ਵੀ ਕਿਹਾ ਜਾਂਦਾ ਔਰ ਐਸਾ ਭਰਮ ਪੈਲ ਗਿਆ ਕਿ ਇਸ ਅਕਸ਼ਰ ਦੇ ਵਿੱਚ ਹੀ ਇਸ ਜੀਵਾਤਮਾ ਨੂੰ ਫਸਾ ਕਰਕੇ ਰੱਖ ਦਿੱਤਾ ਔਰ ਜੋ ਅਸਲੀ ਅਕਸ਼ਰ ਪੁਰਸ਼ ਸੀ ਜਿਸ ਦਾ ਧਿਆਨ ਕਰਨ ਵਾਸਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਸ਼ਿਸ਼ ਅਰਜੁਨ ਨੂੰ ਉਪਦੇਸ਼ ਦਿੱਤਾ ਸੀ ਜੋ ਕਿ ਉਪਦੇਸ਼ ਸਾਧਨ ਤਾਂ ਅਰਜੁਨ ਸੀ ਪਰ ਪੂਰੇ ਮਨੁੱਖ ਜਾਤੀ ਵਾਸਤੇ ਉਪਦੇਸ਼ ਸੀ ਕਿ ਉਸ ਅਕਸ਼ਰ ਦਾ ਧਿਆਨ ਕਰਦੇ ਹੋਏ ਮੁਝ ਪੁਰਸ਼ੋਤਮ ਨੂੰ ਪ੍ਰਾਪਤ ਕਰਨਾ ਹੈ ਔਰ ਉਹਨਾਂ ਨੇ ਉਸਦੀ ਮਰਿਆਦਾ ਵੀ ਦਿੱਤੀ ਸੀ ਕਿ ਸੰਬੁੱਧੀ ਹੋ ਕਰਕੇ ਆਪਣੀ ਇੰਦਰੀਆਂ ਨੂੰ ਰੋਕਣਾ ਹੈ ਹੁਣ ਜਿਹੜੀ ਇਹ ਲਾਈਨ ਸੀ ਇਹ ਕਿਸੇ ਨੇ ਧਾਰਨ ਨਹੀਂ ਕੀਤੀ ਨਾ ਕਿਸੇ ਵਿਦਵਾਨ ਨੇ ਇਸਦਾ ਅਰਥ ਦਿੱਤਾ ਅਗਰ ਦਿੱਤਾ ਤੇ ਕਿਤਾਬਾਂ ਤੱਕ ਹੀ ਰਹਿ ਗਿਆ ਨਾ ਉਸਨੇ ਖੁਦ ਇਸ ਨੂੰ ਧਾਰਨ ਕੀਤਾ ਔਰ ਨਾ ਹੀ ਦੂਸਰੇ ਦੇ ਅੱਗੇ ਪ੍ਰਦਰਸ਼ਿਤ ਕੀਤਾ ਅਗਰ ਖੁਦ ਧਾਰਨ ਕਰਦਾ ਤੇ ਸਾਧਸੰਗ ਦੇ ਵਿੱਚ ਬੈਠ ਕੇ ਜ਼ਰੂਰੀ ਗੱਲ ਸੀ ਉਸਦਾ ਪ੍ਰਦਰਸ਼ਨ ਵੀ ਕਰਦਾ ਉਸਨੂੰ ਉਚਾਰਿਤ ਵੀ ਕਰਦਾ ਔਰ ਉਪਦੇਸ਼ ਵੀ ਦਿੰਦਾ ਵੀ ਤੁਸੀਂ ਵੀ ਇਸ ਨੂੰ ਧਾਰਨ ਕਰੋ ਕਿਉਂਕਿ ਮੈਂ ਵੀ ਧਾਰਨ ਕੀਤਾ ਔਰ ਧਾਰਨ ਕਰਨ ਦੇ ਬਾਅਦ ਹੀ ਮੈਂ ਉਸ ਪੁਰਸ਼ੋਤਮ ਨੂੰ ਪ੍ਰਾਪਤ ਕਰ ਸਕਿਆ ਵਾਂ ਸੋ ਅਸਲੀ ਮਜ਼ਬੂਨ ਜਿਹੜਾ ਸੀ ਗੀਤਾ ਦਾ ਉਹ ਕੋਈ ਗੀਤਾ ਨੂੰ ਲਾਲ ਪੀਲੇ ਕੱਪੜੇ ਦੇ ਵਿੱਚ ਬੰਦ ਕਰਕੇ ਜਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਬਣਾ ਕਰਕੇ ਮੱਥਾ ਟੇਕਣਾ ਜਾਂ ਧੂਪ ਬੱਤੀ ਦੇਣ ਦੇ ਨਾਲ ਉਸ ਪੁਰਸ਼ੋਤਮ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ ਕਿਸੇ ਵੀ ਜਗ੍ਹਾ ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕਿ ਤੁਸੀਂ ਇਸ ਤਰੀਕੇ ਦੇ ਨਾਲ ਮੁਝ ਪੁਰਸ਼ੋਤਮ ਨੂੰ ਪ੍ਰਾਪਤ ਕਰ ਸਕਦੇ ਹੋ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਮਨ ਬੁੱਧੀ ਔਰ ਇੰਦਰੀਆਂ ਨੂੰ ਤੂੰ ਮੇਰੇ ਅੰਦਰ ਸਥਿਤ ਕਰ ਜਦ ਤੱਕ ਤੂੰ ਇਹਨਾਂ ਨੂੰ ਮੇਰੇ ਅੰਦਰ ਸਥਿਰ ਨਹੀਂ ਕਰੇਗਾ ਤਦ ਤੱਕ ਤੂੰ ਮੇਰੇ ਨਿੱਜ ਸਰੂਪ ਪੁਰਸ਼ੋਤਮ ਨੂੰ ਪ੍ਰਾਪਤ ਕਰ ਹੀ ਨਹੀਂ ਸਕਦਾ ਯਾਨੀ ਕਿ ਅਸਲੀ ਭਾਵ ਕੀ ਸੀਗਾ ਕਿ ਅੰਤਰ ਦੇ ਵਿੱਚ ਵਿਸ਼ੇ ਵਿਕਾਰ ਜਿਹੜੇ ਚੱਲ ਰਹੇ ਨੇ ਇਸ ਮੈਲ ਨੂੰ ਖਤਮ ਕਰ ਦੇਣਾ ਜਦ ਤੱਕ ਇਹ ਮੈਲ ਖਤਮ ਨਹੀਂ ਹੋਏਗੀ ਤਦ ਤੱਕ ਇਹ ਪੁਰਸ਼ੋਤਮ ਯਾਨੀ ਕਿ ਆਵਾਜ਼ ਔਰ ਪ੍ਰਕਾਸ਼ ਪ੍ਰਗਟ ਹੋ ਹੀ ਨਹੀਂ ਸਕਦਾ ਅਸੀਂ ਬੜੇ ਅਹੰਕਾਰ ਦੇ ਵਿੱਚ ਕਹਿੰਦੇ ਹਾਂ ਭਾਈ ਅਸੀਂ ਅੰਮ੍ਰਿਤ ਛੱਕ ਆਏ ਹੁਣ ਅੰਮ੍ਰਿਤ ਕੀ ਹੈ ਨਾਮ ਅਸੀਂ ਨਾਮ ਲੈ ਆਇਆ ਹੁਣ ਵਿਚਾਰ ਕਰਕੇ ਦੇਖੋ ਕੋਈ ਨਿੰਦਿਆ ਜਾਂ ਵਡਿਆਈ ਦੀ ਗੱਲ ਨਹੀਂ ਹੈ ਪੜ੍ਹੇ ਲਿਖੇ ਅਸੀਂ ਸਾਰੇ ਹੀ ਹਾਂ ਕਿੰਨੀਆਂ ਹੀ ਡਿਗਰੀਆਂ ਲੈ ਕਰਕੇ ਬੈਠੇ ਆ, ਥੋੜਾ ਵਿਚਾਰ ਕਰਕੇ ਦੇਖੀਏ, ਅਸੀਂ ਅੰਮ੍ਰਿਤ ਪੀ ਆਏ ਆ, ਅੰਮ੍ਰਿਤ ਲੈ ਆਏ ਆ, ਨਾਮ ਲੈ ਆਏ ਆ, ਕੀ ਲੈ ਆਇਆ ਬਈ? ਜਿਹੜਾ ਵਿਚਾਰ ਕਰਕੇ ਦੇਖੋ, ਕਿਆ ਸਾਡੇ ਪਾਸ ਇਹ ਵਸਤੂ ਨਹੀਂ ਸੀ? ਇਸ ਸ੍ਰਿਸ਼ਟੀ ਨੂੰ ਚਲਾ ਕੌਣ ਰਿਹਾ? ਬਿਨਾਂ ਇਸ ਨਾਮ ਜਾਂ ਅੰਮ੍ਰਿਤ ਦੇ ਸ੍ਰਿਸ਼ਟੀ ਚੱਲ ਰਹੀ ਹੈ? ਇਹ ਦੇਖ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ? ਅਗਰ ਅੱਜ ਇਸ ਦੇ ਵਿੱਚੋਂ ਇਹ ਅੰਮ੍ਰਿਤ ਨਿਕਲ ਜਾਏ ਨਾ, ਇਹ ਨਾਮ ਰੂਪੀ ਅੰਮ੍ਰਿਤ ਜਿਹੜਾ ਤੁਨਕਾਰੇ ਦੇ ਰਿਹਾ ਦਿਨ ਰਾਤ, ਨਿਕਲ ਜਾਵੇ ਤੇ ਅਸੀਂ ਮੁੜਦੇ ਹੋ ਜਾਂਦੇ ਆ, ਅਸੀਂ ਵੇਲੇ ਸ਼ਮਸ਼ਾਨ ਘਾਟ ਲੈ ਜਾਂਦੇ ਨੇ, ਫਿਰ ਕਿਤਨਾ ਵੱਡਾ ਭਰਮ ਅਕਸ਼ਰਾਂ ਨੇ ਫੈਲਾ ਕਰਕੇ ਰੱਖ ਦਿੱਤਾ ਕਿ ਅਸੀਂ ਲੈ ਆਏ ਆ ਜੀ। ਕੀ ਲੈ ਆਇਆ ਜੀ? ਸਾਡੇ ਪਾਸ ਨਹੀਂ ਸੀ ਜੇ ਲੈ ਆਇਆ, ਉਹ ਅਖੁੱਟ ਭੰਡਾਰ ਸਾਡੇ ਅੰਦਰ ਪਹਿਲੇ ਹੀ ਉਸ ਪਰਮਾਤਮਾ ਨੇ ਭਰਪੂਰ ਮਾਤਰਾ ਦੇ ਵਿੱਚ ਇਸ ਤ੍ਰਿਲੋਕੀ ਨੂੰ ਦੇ ਰੱਖਿਆ। ਅਗਰ ਨਾ ਦਿੱਤਾ ਹੁੰਦਾ ਤਾਂ ਤ੍ਰਿਲੋਕੀ ਇਤਨੀ ਚਮਕਦਾਰ ਅਟ੍ਰੈਕਸ਼ਨ ਯਾਨੀ ਕਿ ਖਿੱਚਣ ਵਾਲੀ ਨਹੀਂ ਹੁੰਦੀ। ਇਹ ਖਿਚਾਵ ਕਿਸਦਾ? ਇਸ ਨਾਮ ਦਾ ਹੀ ਖਿਚਾਵ ਹੈ, ਇਸ ਅੰਮ੍ਰਿਤ ਦਾ ਹੀ ਖਿਚਾਵ ਹੈ ਜਿਹੜਾ ਖਿੱਚ ਰਿਹਾ। ਅਸਲੀ ਭਾਵ ਕੀ ਸੀਗਾ? ਇੱਕ ਕਿੱਲਾ ਗੱਡ ਕੇ ਰੁਕਿਆ ਗਿਆ ਸੀ ਕਿ ਤੁਸੀਂ ਆਪਣੀ ਸਫਾਈ ਕਰੋ ਉਸ ਦੇ ਨਾਲ ਜੁੜ ਕਰਕੇ। ਅਗਰ ਅਸੀਂ ਉਸ ਦੇ ਨਾਲ ਜੁੜਾਂਗੇ ਨਹੀਂ, ਸਾਡੇ ਅੰਦਰ ਦੀ ਸਫਾਈ ਨਹੀਂ ਹੋਏਗੀ, ਤੇ ਐਸੇ ਅਕਸ਼ਰ ਤੁਸੀਂ ਜਿਤਨੇ ਮਰਜ਼ੀ ਇਕੱਠੇ ਕਰ ਲਓ, ਜਿਤਨੇ ਮਰਜ਼ੀ ਸਤਿਗੁਰਾਂ ਦੇ ਪਾਸ ਜਾ ਕਰਕੇ ਲੈ ਆਓ, ਕੁਛ ਵੀ ਹਾਸਲ ਨਹੀਂ ਹੋਏਗਾ। ਅੱਜ ਕਿਤਨਾ ਹੀ ਸਮਾਂ ਹੋ ਗਿਆ ਸਾਨੂੰ ਅੰਮ੍ਰਿਤ ਦੇ ਕੁੰਡ ਛਕਿਆ, ਕਿਆ ਕਿਸੇ ਨੂੰ ਉਸ ਪ੍ਰਕਾਸ਼ ਦਾ ਦੀਦਾਰ ਹੋਇਆ, ਉਸ ਮਾਲਕ ਦੀ ਪ੍ਰਾਪਤੀ ਹੋਈ, ਆਵਾਜ਼ ਦੀ ਸੁਣਾਈ ਦਿੱਤੀ? ਕਿਆ ਕਿਆ ਉਹਨੇ ਬਾਹਰੋਂ ਆ ਕਰਕੇ ਸੁਣਾਈ ਦੇਣਾ ਸੀ ਜਾਂ ਬਾਹਰੋਂ ਉਸ ਅੰਮ੍ਰਿਤ ਨੇ ਆਉਣਾ ਸੀ ਜਿਹੜੀ ਕਿ ਪਹਿਲਾਂ ਹੀ ਭਰਪੂਰ ਕਰ ਹੀ? ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਦ ਨਾ ਪਾਈਆਂ, ਜੂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਈਆ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅੰਮ੍ਰਿਤ ਦਾ ਕੁੰਡ ਨਾਮ ਰੂਪੀ ਅੰਮ੍ਰਿਤ ਤੇਰੇ ਅੰਦਰ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ, ਮਨਮੁਖ ਨੂੰ ਇਸਦਾ ਸਵਾਦ ਨਹੀਂ ਆ ਸਕਦਾ, ਮਨਮੁਖ ਅਕਸ਼ਰ ਦੇ ਵਿੱਚ ਫਸ ਜਾਂਦਾ। ਸੋ ਅੱਜ ਦਾ ਮਜ਼ਮੂਨ ਜਿਹੜਾ ਬੜੇ ਅੱਛੇ ਤਰੀਕੇ ਦੇ ਨਾਲ ਗਹਿਰਾ ਅਰਥ ਲੈ ਕਰਕੇ ਆਉਂਦਾ ਹੈ ਕਿ ਅਸੀਂ ਅਕਸ਼ਰ ਦੀ ਪਹਿਚਾਣ ਕਰਨੀ ਹੈ ਕਿ ਅਕਸ਼ਰ ਤ੍ਰੈ ਲੋਕ ਇਹ ਤਿੰਨੋਂ ਲੋਕਾਂ ਨੂੰ ਅਗਰ ਅਸੀਂ ਵਿਅਕਤ ਕਰਨਾ ਚਾਹੁੰਦੇ ਹਾਂ। ਆਤਮਾ ਜਦੋਂ ਇਹਨਾਂ ਮੰਡਲਾਂ ਦੇ ਵਿੱਚ ਵਿਚਰਨ ਕਰਦੀ ਹੈ ਤਾਂ ਕੁਛ ਨਾ ਕੁਛ ਉਸਨੂੰ ਬੋਧ ਹੁੰਦਾ, ਦੇਖਦੀ ਹੈ, ਸੁਣਦੀ ਹੈ, ਤੇ ਉਸ ਨੂੰ ਪ੍ਰਗਟ ਕਰਨਾ ਚਾਹੁੰਦੀ ਹੈ। ਪ੍ਰਗਟ ਕਿਸ ਤਰੀਕੇ ਦੇ ਨਾਲ ਕਰੇਗੀ? ਯਾਨੀ ਕਿ ਇੱਕ ਸਾਧਨ ਚਾਹੀਦਾ, ਵਿਨਿਮੇ ਦਾ, ਐਕਸਚੇਂਜ ਦਾ ਸਾਧਨ, ਔਰ ਉਹ ਸਾਧਨ ਕੀ ਹੈ? ਅਕਸ਼ਰ ਇਹ ਸਾਧਨ ਹੈ। ਯਾਨੀ ਕਿ ਅਕਸ਼ਰ ਦਾ ਭਰਮ ਪੈਦਾ ਕਰਤਾ ਉਸ ਅਕਸ਼ਰ ਪੁਰਸ਼ ਨੂੰ ਭੁਲਾਉਣ ਵਾਸਤੇ ਕਿ ਕੋਈ ਉਸ ਤੱਕ ਉਸਦਾ ਧਿਆਨ ਨਾ ਕਰ ਸਕੇ, ਉਸ ਤੱਕ ਪਹੁੰਚ ਨਾ ਸਕੇ। ਕਿਉਂ? ਕਿਉਂਕਿ ਉਸਦੇ ਪਾਸ ਪਰਮਾਤਮਾ ਦਾ ਇੱਕ ਗੁਣ, ਕਰਤਾ ਦਾ ਗੁਣ ਮੌਜੂਦ ਹੈ, ਔਰ ਉਸ ਗੁਣ ਨੂੰ ਲੈ ਕਰਕੇ, ਉਸੀ ਦਾ ਆਧਾਰ ਬਣਾ ਕਰਕੇ ਇਸ ਜੀਵਾਤਮਾ ਨੇ ਪੁਰਸ਼ੋਤਮ ਯਾਨੀ ਕਿ ਸੱਚਖੰਡ ਅਕਾਲ ਪੁਰਸ਼ ਨੂੰ ਪ੍ਰਾਪਤ ਕਰਨਾ। ਜੋ ਇਸ ਲੋਕ ਦੇ ਵਿੱਚ ਬੈਠ ਕਰਕੇ ਇਹ ਜੋ ਪਰਮ ਹੈ, ਇਹ 52 ਅਕਸ਼ਰ ਦਾ ਯਾਨੀ ਕਿ ਪ੍ਰਗਟ ਕਰਨ ਦਾ ਇੱਕ ਸਾਧਨ ਮਾਤਰ ਹੈ। ਤੇ ਭਗਤ ਕਬੀਰ ਜੀ ਆਪਣੀ ਬਾਣੀ ਚ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਇਹ ਅੱਖਰ ਖਿਰ ਜਾਏਗੇ। ਖਿਰ ਦਾ ਭਾਵ ਹੁੰਦਾ ਖਤਮ ਹੋ ਜਾਣ ਵਾਲਾ, ਕਿ ਇਹ ਜਿਹੜੇ ਅਕਸ਼ਰ ਨੇ ਜਿਹੜਾ ਕਿ ਸਾਧਨ ਬਣਿਆ ਹੋਇਆ ਇਸ ਜਗਤ ਦੇ ਵਿੱਚ ਐਕਸਚੇਂਜ ਦਾ, ਪ੍ਰਗਟ ਕਰਨ ਦਾ, ਜਾਣਨ ਦਾ, ਦੇਖਣ ਦਾ, ਸੁਣਨ ਦਾ, ਇਹ ਸਾਧਨ ਮਾਤਰ ਹੈ, ਇਹ ਛਰ ਹੈ, ਯਾਨੀ ਕਿ ਅਕਸ਼ਰ ਦੇ ਅਧੀਨ ਹੈ। ਅਕਸ਼ਰ ਨੇ ਇਸ ਦੀ ਰਚਨਾ ਕੀਤੀ ਹੈ। ਛਰ ਖਤਮ ਹੋ ਰਿਹਾ, ਪਿੱਛੇ ਵੀ ਖਤਮ ਹੋ ਗਿਆ, ਹੁਣ ਵੀ ਹੋ ਰਿਹਾ, ਔਰ ਜੋ ਨਜ਼ਰ ਆ ਰਿਹਾ ਇਸਨੇ ਵੀ ਖਤਮ ਹੋ ਜਾਣਾ। ਸੋ ਅਸਲੀ ਵਸਤੂ ਜਿਹੜੀ ਹੈ ਉਹ ਅਕਸ਼ਰ ਯਾਨੀ ਕਿ ਪਰਮਾਤਮਾ ਦਾ ਨਾਮ ਔਰ ਇੱਕ ਗੁਣ ਹੈ। ਉਹ ਕਬੀਰ ਜੀ ਕਹਿ ਰਹੇ ਨੇ ਕਿ ਇਹ ਸਾਰਿਆਂ ਨੇ ਹੀ ਖਤਮ ਹੋ ਜਾਣਾ, ਔਰ ਜੋ ਖਤਮ ਹੋਣ ਵਾਲਾ ਨਹੀਂ ਹੈ ਉਹ ਅਕਸ਼ਰ ਇਸਮੇ ਨਾ ਹੀ, ਯਾਨੀ ਕਿ ਇਸ ਦੇ ਅੰਦਰ ਉਹ ਅਕਸ਼ਰ ਪੁਰਸ਼ ਹੈ ਹੀ ਨਹੀਂ, ਤੇ ਅਸੀਂ ਪ੍ਰਾਪਤ ਕਿਸ ਤਰੀਕੇ ਦੇ ਨਾਲ ਕਰ ਲਾਂਗੇ? ਉਹ ਕਾਲ ਪੁਰਸ਼ ਨੇ ਬੜੀ ਚਤੁਰਾਈ ਦੇ ਨਾਲ ਇਸ ਜਗਤ ਦੇ ਵਿੱਚ ਦੇਵ ਬਾਣੀ ਦੇ ਕਰਕੇ ਭਰਮ ਪੈਦਾ ਕਰ ਦਿੱਤਾ, ਔਰ ਇਸ ਰਚਨਾ ਦੇ ਵਿੱਚ ਜੋ ਦੇਵ ਬਾਣੀ ਹੈ ਇਹ ਬਾਣੀ ਆਪਣੇ ਆਪ ਦੇ ਵਿੱਚ ਇਸ ਰਚਨਾ ਦੇ ਆਧਾਰ ਦੇ ਉੱਪਰ ਪੂਰੀ ਉਤਰਦੀ ਹੈ। ਯਾਨੀ ਕਿ ਇਸ ਸ੍ਰਿਸ਼ਟੀ ਦੇ ਵਿੱਚ ਜਿਤਨੀਆਂ ਵੀ ਭਾਸ਼ਾ ਨਜ਼ਰ ਆ ਰਹੀਆਂ ਨੇ ਸਾਰੀਆਂ ਹੀ ਅਧੂਰੀਆਂ ਨੇ। ਸਭ ਨੂੰ ਗਿਆਨ ਦੀ ਲੋੜ ਹੈ, ਆਧਾਰ ਦੀ ਲੋੜ ਹੈ। PUT ਪੁੱਟ ਤੇ BUT ਬੁੱਟ ਨਹੀਂ ਹੁੰਦਾ, ਬਟ ਹੋ ਜਾਂਦਾ। ਯਾਨੀ ਕਿ ਅੰਗਰੇਜ਼ੀ ਭਾਸ਼ਾ ਪੂਰੀ ਜਗਤ ਦੇ ਵਿੱਚ ਪ੍ਰਚਾਰਿਤ ਹੈ ਔਰ ਕਿਤਨਾ ਅਧਿਕਾਰ ਲੈ ਕਰਕੇ ਪ੍ਰਗਟ ਹੁੰਦੀ ਹੈ, ਪਰ ਉਸਦਾ ਵੀ ਅਗਰ ਅਸੀਂ ਦੇਖੀਏ ਤਾਂ ਸਿਰ ਪੈਰ ਕੋਈ ਨਜ਼ਰ ਨਹੀਂ ਆਉਂਦਾ। ਕਿਉਂ? ਕਿਉਂਕਿ ਸਾਰਾ ਹੀ ਅਧੂਰਾ ਪਾਨਾ ਉਸ ਪੂਰੀ ਭਾਸ਼ਾ ਦੇ ਵਿੱਚ, ਯਾਨੀ ਖਤਮ ਹੋ ਜਾਣ ਵਾਲੇ ਅਕਸ਼ਰ ਦੇ ਵਿੱਚ ਅਗਰ ਕੋਈ ਪੂਰਨ ਅਕਸ਼ਰ ਨਜ਼ਰ ਆਉਂਦਾ ਹੈ ਤੇ ਉਹ ਸੰਸਕ੍ਰਿਤ ਦੀ ਇਹ ਭਾਸ਼ਾ ਯਾਨੀ ਕਿ ਆਪਣੇ ਆਪ ਦੇ ਵਿੱਚ ਪੂਰਨ ਭਾਸ਼ਾ ਹੈ, ਔਰ ਜਿਤਨੀਆਂ ਵੀ ਭਾਸ਼ਾ ਨੇ ਸਾਰੀਆਂ ਹੀ ਭਾਸ਼ਾ ਨੇ ਇਸੀ ਭਾਸ਼ਾ ਦਾ ਆਧਾਰ ਲਿਆ ਔਰ ਇਸੀ ਦਾ ਭਰਮ ਪੈਦਾ ਕੀਤਾ। ਇਸ ਨੂੰ ਦੇਵ ਬਾਣੀ ਦੇ ਕਰਕੇ ਉਸ ਕਾਲ ਪੁਰਸ਼ ਨੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕਰਤਾ, ਤਾਂ ਕਿ ਜੀਵਾਤਮਾ ਜਿਹੜੀ ਹੈ ਉਸ ਅਸਲੀ ਅਕਸ਼ਰ ਤੱਕ ਪਹੁੰਚ ਹੀ ਨਾ ਸਕੇ, ਔਰ ਨਿਰਕਸ਼ਰ ਯਾਨੀ ਕਿ ਉਸ ਨਿਰਕਸ਼ਰ ਨੂੰ ਪਾਰ ਬ੍ਰਹਮ ਨੂੰ ਪਾਰ ਕਰਕੇ ਪੁਰਸ਼ੋਤਮ ਤੱਕ ਪਹੁੰਚਣ ਦੇ ਕਾਬਿਲ ਬਣ ਹੀ ਨਾ ਸਕੇ।
ਬੋਲਦੇ ਅਚਰਿਆਵਾ
ਜਹਾਂ ਬੋਲਤਾ ਅਕਸ਼ਰ ਆਵਾ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ, ਭਗਤ ਕਬੀਰ ਜੀ ਦੀ ਇਹ ਬਾਣੀ ਹੈ ਕਿ ਅਗਰ ਬੋਲਣ ਦੀ ਜ਼ਰੂਰਤ ਪਏਗੀ, ਸੁਣਨ ਦੀ ਜ਼ਰੂਰਤ ਪਏਗੀ, ਪ੍ਰਗਟ ਕਰਨ ਦੀ ਜ਼ਰੂਰਤ ਪਏਗੀ, ਤੇ ਅਕਸ਼ਰ ਦਾ ਆਧਾਰ ਲਾਣਾ ਪਏਗਾ। ਯਾਨੀ ਕਿ ਜਿਸ ਜਗ੍ਹਾ ਅਕਸ਼ਰ ਹੈ ਉਸ ਜਗ੍ਹਾ ਜ਼ਰੂਰੀ ਗੱਲ ਹੈ ਕਿ ਇਸਨੇ ਖਤਮ ਹੋਣਾ ਹੈ। ਕਿਉਂ? ਕਿਉਂਕਿ ਇਹ ਵਿਨਿਮੇ ਦਾ ਇੱਕ ਸਾਧਨ ਮਾਤਰ ਹੈ। ਔਰ ਜੋ ਅਬੋਲ ਹੈ, ਯਾਨੀ ਅਬੋਲ ਯਾਨੀ ਕਿ ਇੱਕ ਪ੍ਰਕਿਰਤੀ ਹੈ, ਅਕਸ਼ਰ ਪ੍ਰਗਟ ਹੁੰਦੀ ਹੈ, ਇੱਕ ਅਕਸ਼ਰ ਯਾਨੀ ਕਿ ਅਪ੍ਰਗਟ, ਅਪ੍ਰਗਟ ਪ੍ਰਗਤੀ ਜਿਹੜੀ ਹੈ ਉੱਥੇ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਉਸ ਨੂੰ ਜਾਣ ਹੀ ਨਹੀਂ ਸਕਦੇ। ਯਾਨੀ ਕਿ ਉਹ ਅਕਸ਼ਰ ਪੁਰਸ਼ ਜੋ ਹੈ ਇਸ ਤ੍ਰਿਲੋਕੀ ਦੇ ਵਿੱਚ ਰੁਕ ਕਰਕੇ ਕੰਮ ਕਰਦਾ, ਪਰ ਅਸੀਂ ਉਸ ਨੂੰ ਪ੍ਰਾਪਤ ਕਰਨ ਲਈ ਜੋ ਹੈ ਅੰਤਰ ਦੇ ਵਿੱਚ ਜਾਣਾ ਪਏਗਾ। ਇਸ ਜਗਤ ਦੇ ਵਿੱਚ ਅਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਹ ਵੀ ਪ੍ਰਕਿਰਤੀ ਹੈ, ਔਰ ਜਿੱਥੇ ਅਬੋਲ ਹੈ ਉੱਥੇ ਇਹ ਪ੍ਰਕਿਰਤੀ ਹੈ, ਔਰ ਉਸੀ ਜਗ੍ਹਾ ਅਕਸ਼ਰ ਹੈ, ਔਰ ਉਹ ਅਕਸ਼ਰ ਸਿਰਫ ਦਸਵੇਂ ਦੁਆਰ ਦੇ ਵਿੱਚ ਪ੍ਰਾਪਤ ਹੋ ਸਕਦਾ। ਬੋਲ ਅਬੋਲ ਯਾਨੀ ਕਿ ਪ੍ਰਗਟ ਪ੍ਰਕਿਰਤੀ ਔਰ ਅਪ੍ਰਗਟ ਪ੍ਰਕਿਰਤੀ ਦੋਨਾਂ ਦੇ ਵਿੱਚ ਉਹ ਅਕਸ਼ਰ ਮੌਜੂਦ ਹੈ। ਅਗਰ ਇਹ ਕਿਹਾ ਜਾਏ ਕਿ ਜੜ ਦੇ ਵਿੱਚ ਉਹ ਨਹੀਂ ਹੈ ਤੇ ਇਹ ਵੀ ਗੱਲ ਝੂਠ ਹੈ। ਯਾਨੀ ਕਿ ਜੜ ਦੇ ਅੰਦਰ ਵੀ ਉਹ ਪਰਮਾਤਮਾ ਦੀ ਤਾਕਤ ਨਾਮ ਕਰ ਰਹੀ ਹੈ, ਉਸਦਾ ਆਕਾਰ ਕੰਮ ਕਰ ਰਿਹਾ, ਦੇ ਰਿਹਾ। ਕਿਸ ਤਰੀਕੇ ਦੇ ਨਾਲ ਆਧਾਰ, ਅੱਜ ਹਿਮਾਲਿਆ ਖੜਾ ਤੇ ਕਿਸੇ ਆਧਾਰ ਦੇ ਉੱਪਰ ਖੜਾ, ਕਿਸ ਤਰੀਕੇ ਦੇ ਨਾਲ ਸਮੁੰਦਰ ਖੜਾ, ਕਿਸ ਤਰੀਕੇ ਦੇ ਨਾਲ ਪ੍ਰਿਥਵੀ ਖੜੀ ਹੈ, ਸਾਰੀਆਂ ਹੀ ਜੜ ਵਸਤੂਆਂ ਨੇ, ਪਰ ਉਸ ਦੇ ਬਾਵਜੂਦ ਇਹਨਾਂ ਦਾ ਇੱਕ ਨਿਸ਼ਚਿਤ ਆਕਾਰ ਹੈ। ਬੇਸ਼ੱਕ ਉਹ ਖਤਮ ਹੋ ਰਿਹਾ, ਪਰ ਇਸ ਵਕਤ ਸਾਨੂੰ ਨਿਸ਼ਚਿਤ ਨਜ਼ਰ ਆਉਂਦਾ। ਪ੍ਰਿਥਵੀ ਕਿਤਨੀ ਵਿਸ਼ਾਲ ਹੈ, ਆਪਣੇ ਧੁਰੇ ਤੇ ਘੁੰਮ ਰਹੀ ਹੈ, ਕਿਸ ਤਰ੍ਹਾਂ ਘੁੰਮ ਰਹੀ ਹੈ, ਕੋਈ ਤਾਕਤ ਇਸ ਨੂੰ ਘੁਮਾ ਰਹੀ ਹੈ, ਸੂਰਜ ਦੇ ਚੱਕਰ ਵੀ ਲਗਾ ਰਹੀ ਹੈ, ਪਾਣੀ ਦੇ ਵਿੱਚ ਬੈਠੀ ਹੋਈ ਹੈ, ਫਿਰ ਵੀ ਨਾ ਤੇ ਪਾਣੀ ਗਿਰਦਾ ਨਾ ਅਸੀਂ ਗਿਰਦੇ ਹਾਂ। ਕਿਤੀਆਂ ਨਹਿਰੀਆਂ ਨੀਹਾਂ ਖੋਦ ਕੇ ਅਸੀਂ ਕਿਤਰੀਆਂ ਲੰਬੀਆਂ ਬਿਲਡਿੰਗਾਂ ਬਣਾ ਲੈਂਦੇ ਹਾਂ, ਪਰ ਸਾਨੂੰ ਇਹ ਪ੍ਰਿਥਵੀ ਕੁਝ ਵੀ ਨਜ਼ਰ ਨਹੀਂ ਆਉਂਦੀ। ਪਰ ਜਦੋਂ 24 ਘੰਟੇ ਬਾਅਦ ਅਸੀਂ ਦੇਖਦੇ ਹਾਂ ਸੂਰਜ ਨੂੰ, ਸੂਰਜ ਤਾਂ ਆਪਣੀ ਜਗ੍ਹਾ ਮੌਜੂਦ ਹੈ, ਇਹਨੇ ਚੱਕਰ ਲਗਾ ਲਿਆ, ਤਾਂ ਪਤਾ ਲੱਗਦਾ ਵੀ ਕਿ ਦਿਨ ਦੇ ਰਾਤ ਦੇ ਨਾਲ ਕਿ ਪ੍ਰਿਥਵੀ ਜੋ ਹੈ ਚੱਕਰ ਲਗਾ ਰਹੀ ਹੈ। ਯਾਨੀ ਕਿ ਬੋਲ ਔਰ ਅਬਲ ਯਾਨੀ ਕਿ ਪ੍ਰਗਟ ਔਰ ਅਪ੍ਰਗਟ ਪ੍ਰਕਿਰਤੀ ਦੇ ਵਿੱਚ ਦੋਨਾਂ ਦੇ ਵਿੱਚ ਮਦ ਹੈ ਸੋਈ, ਯਾਨੀ ਕਿ ਉਹ ਪਰਮਾਤਮਾ ਪੁਰਸ਼ੋਤਮ ਦੋਨਾਂ ਨੂੰ ਹੀ ਆਧਾਰ ਦੇ ਰਿਹਾ। ਜੜ ਔਰ ਚੇਤਨ ਦੋਨਾਂ ਦਾ ਆਧਾਰ ਇੱਕੋ ਉਹ ਅਕਸ਼ਰ ਪੁਰਸ਼ ਹੈ। ਉਹ ਕਹਿੰਦੇ ਨੇ ਉਹ ਅਪ੍ਰਗਟ ਪ੍ਰਕਿਰਤੀ ਜਿਹੜੀ ਹੈ ਨਾ ਅਕਸ਼ਰ, ਉਸ ਨੂੰ ਅਸੀਂ ਪ੍ਰਗਟ ਨਹੀਂ ਕਰ ਸਕਦੇ। ਜੈਸਾ ਉਹ ਹੈ ਉਸ ਨੂੰ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਯਾਨੀ ਕਿ ਇਹਨਾਂ 52 ਅਕਸ਼ਰਾਂ ਦੇ ਨਾਲ ਅਸੀਂ ਇਸ ਜਗਤ ਦੇ ਵਿੱਚ ਉਸ ਨੂੰ ਪ੍ਰਗਟ ਨਹੀਂ ਕਰ ਸਕਦੇ, ਪ੍ਰਚਾਰਿਤ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਉਹ ਆਤਮਾ ਦਾ ਵਿਸ਼ੇ ਹੈ, ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਅਗਰ ਇੰਦਰੀਆਂ ਦੇ ਨਾਲ ਅਸੀਂ ਉਸ ਨੂੰ ਜਾਣਨਾ ਚਾਹਵਾਂਗੇ, ਦੇਖਣਾ ਚਾਹਵਾਂਗੇ, ਤੇ ਅਸੀਂ ਦੇਖ ਹੀ ਨਹੀਂ ਸਕਦੇ। ਇਹੀ ਕਾਰਨ ਹੈ ਕਿ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿਹੜੀ, ਕਿ ਨਾਮ ਨੂੰ ਯਾਨੀ ਕਿ ਲਫ਼ਜ਼ ਨੂੰ ਜਪਦੇ ਹਾਂ ਇੰਦਰੀ ਦੇ ਨਾਲ, ਇੰਦਰੀ ਦੇ ਨਾਲ ਜਪ ਕਰਕੇ ਅਸੀਂ ਉਸ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦੇ। ਕਿਸ ਤਰੀਕੇ ਦੇ ਨਾਲ? ਅਗਰ ਅਸੀਂ ਮਿੱਠਾ ਕਹਿ ਕਰਕੇ, ਗੁਰੂ ਸਾਹਿਬ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਮਿੱਠਾ ਕਹਿਣ ਦੇ ਨਾਲ ਅਗਰ ਜ਼ਬਾਨ ਮਿੱਠੀ ਨਹੀਂ ਹੋ ਜਾਂਦੀ ਤੇ ਸਤਨਾਮ ਕਹਿਣ ਦੇ ਨਾਲ ਕਿਆ ਸਤਨਾਮ ਪ੍ਰਗਟ ਹੋ ਜਾਣਗੇ? ਤੇ ਇਹ ਕਿਰਿਆ ਜਿਹੜੀ ਹੈ ਇਹ ਅਪਣਾਉਣੀ ਹੈ, ਪ੍ਰੈਕਟੀਕਲ ਮਜ਼ਮੂਨ ਆ, ਮੌਖਿਕ ਮਜ਼ਮੂਨ ਨਹੀਂ ਹੈ। ਅਸੀਂ ਇੰਦਰੀ ਰੂਪ ਦੇ ਵਿੱਚ ਮੌਖਿਕ ਮਜ਼ਮੂਨ ਨੂੰ ਅਜ਼ਮਾ ਕਰਕੇ ਪ੍ਰੈਕਟੀਕਲ ਨਿਚੋੜ ਯਾਨੀ ਕਿ ਤੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਮੌਖਿਕ ਮਜ਼ਮੂਨ ਤੇ ਕਿਤਾਬੀ ਅੱਖਰ ਦਾ ਮਜ਼ਮੂਨ ਆ, ਜਾਂ ਅਸਲੀ ਅੱਖਰ ਦਾ ਮਜ਼ਮੂਨ ਜਿਹੜਾ ਉਹ ਮਨ ਬੁੱਧੀ ਇੰਦਰੀਆਂ ਤੋਂ ਪਰੇ ਆਤਮਾ ਦਾ ਮਜ਼ਮੂਨ ਆ। ਔਰ ਆਤਮਾ ਨੂੰ ਅਸੀਂ ਬਾਹਰ ਜਗਤ ਦੇ ਵਿੱਚ ਫਸਾ ਰੱਖਿਆ, ਯਾਨੀ ਕਿ ਛਰ ਔਰ ਅੱਖਰ ਦੇ ਵਿੱਚ ਅਸਲੀ ਜੋ ਝਗੜਾ ਮੁਸੀਬਤ ਦੀ ਜੜ ਹੈ ਉਸ ਨੂੰ ਅਸੀਂ ਪਹਿਚਾਣ ਨਹੀਂ ਕੀਤੀ। ਛੜ ਤੇ ਖਤਮ ਹੋ ਰਿਹਾ, ਹਰ ਛਣ ਬਦਲ ਰਿਹਾ, ਔਰ ਅਕਸ਼ਰ ਜਿਹੜਾ ਉਹ ਆਪਣੀ ਜਗ੍ਹਾ ਸਥਿਰ ਆ। ਅਗਰ ਆਤਮਾ ਨੂੰ ਅਸੀਂ ਅਗਰ ਅਕਸ਼ਰ ਲੈ ਕਰਕੇ ਪੁਕਾਰੀਏ ਤੇ ਆਤਮਾ ਨੇ ਕਿਹੜੀ ਗਲਤੀ ਕੀਤੀ ਹੈ ਉਸ ਅਕਸ਼ਰ ਦਾ ਆਧਾਰ, ਨਾਮ ਦਾ ਆਧਾਰ ਲੈ ਕਰਕੇ ਕਿ ਛੜ ਨੂੰ ਪਕੜ ਰੱਖਿਆ? ਇਸ ਜਗਤ ਦੇ ਵਿੱਚ ਵਿਚਾਰ ਕਰਕੇ ਦੇਖੋ, ਅਗਰ ਬੱਸ ਚੱਲ ਰਹੀ ਹੈ ਅਸੀਂ ਉਹਦੇ ਉੱਪਰ ਦੌੜ ਕੇ ਚੜੀਏ ਤੇ ਚੜ ਜਾਵਾਂਗੇ, ਔਰ ਅਗਰ ਅਸੀਂ ਸਥਿਰ ਰਹੀ ਹੈ ਡੋਲ ਰਹੀ ਹੈ ਤੇ ਅਸੀਂ ਉਸਦੇ ਨਾਲ ਕਿਸਟਾਂਗੇ, ਸਾਡਾ ਕਿਆ ਅਸਰ ਹੋ ਜਾਏਗਾ? ਬਿਲਕੁਲ ਉਹੀ ਹਾਲਤ ਹੈ ਇਸ ਆਤਮਾ ਦੀ। ਇਸਨੇ ਇਸ ਛੜ ਨੂੰ ਪਕੜ ਰੱਖਿਆ, ਸਮਾਜ ਨੂੰ ਪਕੜ ਰੱਖਿਆ, ਜੜ ਵਸਤੂ ਔਰ ਸੰਬੰਧਾਂ ਨੂੰ ਪਕੜ ਰੱਖਿਆ, ਔਰ ਪਕੜਨ ਦੇ ਬਾਵਜੂਦ ਹੋ ਕੀ ਰਿਹਾ ਕਿ ਇਹ ਛੜ ਤੋਂ ਭੁੱਲ ਰਿਹਾ, ਹਰਾਸ ਦੇ ਵਿੱਚ ਜਾ ਰਿਹਾ, ਆਪਣੇ ਮੂਲ ਦੇ ਵਿੱਚ ਜਾ ਰਿਹਾ, ਬਦਲ ਰਿਹਾ, ਹਰ ਪਲ ਹਰ ਘੜੀ ਬਦਲ ਰਿਹਾ। ਹੁਣ ਆਤਮਾ ਬਦਲਦੀ ਨਹੀਂ ਔਰ ਇਹ ਵਸਤੂਆਂ ਬਦਲ ਰਹੀਆਂ ਨੇ ਤੇ ਦੋਨਾਂ ਦਾ ਮੇਲ ਕਿਸ ਤਰੀਕੇ ਨਾਲ ਹੋਏਗਾ? ਔਰ ਇਹ ਇਸ ਨੂੰ ਛੱਡਦੀ ਨਹੀਂ ਔਰ ਉਹ ਆਪਣੀ ਜਗ੍ਹਾ ਬਦਲ ਰਹੇ ਨੇ, ਤੇ ਕਿਸ ਤਰੀਕੇ ਦੇ ਨਾਲ ਇਸ ਆਤਮਾ ਨੂੰ ਦੁੱਖ ਔਰ ਜੋ ਹੈ ਸਹਿਣਾ ਪੈਂਦਾ ਜਨਮ ਔਰ ਮਰਨ ਦੇ ਗੇੜ? ਇਸਦਾ ਇੱਕ ਹੋਰ ਉਦਾਹਰਣ ਗੁਰੂ ਸਾਹਿਬ ਦੇ ਰਹੇ ਨੇ ਕਿ ਬੰਦਰ ਦਾ ਜੋ ਉਦਾਹਰਣ ਹੈ, ਬੰਦਰ ਨੂੰ ਸ਼ਿਕਾਰੀ ਕਿਸ ਤਰੀਕੇ ਦੇ ਨਾਲ ਪਕੜ ਲੈਂਦਾ? ਉਸਨੂੰ ਸ਼ਿਕਾਰ ਕਰਨ ਵਾਸਤੇ ਇੱਕ ਮਟਕੀ ਬਣਾਈ, ਮਟਕੀ ਦੇ ਵਿੱਚ ਦਾਣੇ ਰੱਖ ਦਿੰਦਾ। ਹੁਣ ਮਟਕੀ ਦਾ ਮੂੰਹ ਜਿਹੜਾ ਇਹ ਛੋਟਾ ਹੁੰਦਾ ਔਰ ਹੱਥ ਸਿੱਧਾ ਉਹਦੇ ਵਿੱਚ ਤੇ ਚਲਾ ਜਾਂਦਾ, ਪਰ ਅਗਰ ਅਸੀਂ ਉਹਦੀ ਮੁੱਠੀ ਭਰ ਲਈਏ ਦਾਣਿਆਂ ਦੀ ਤੇ ਫਿਰ ਮੁੱਠੀ ਬਾਹਰ ਨਹੀਂ ਆ ਸਕਦੀ। ਹੁਣ ਬੰਦਰ ਨੂੰ ਕਿਸ ਨੇ ਪਕੜਿਆ? मटकी ने तो पकड़िया नहीं ना दाणिया ने पकड़िया। तो बंदर की अपनी बेवकूफी मूर्खता है कि वह दाने छड़ता नहीं, लालच है, लोभ है, लोभ है दाणिया का। हुण दाणिया का लोभ त्यागदा नहीं तो मुठ्ठी उसकी छुटदी नहीं मटकी चो, तो शिकारी जड़ा फिर फंदा पा लैंदा। हुण फंदा पाण दे बाद उहदा असर की हुंदा, हुण उह डुगडुगी वजांदा और गली गली उसनूं नचांदा और उसनूं नचणा पैंदा। हुण इत्थे शिकारी कौन है, पहचान करनी है उस काल पुरुष ने इस मन नूं, यानी कि मन कौन है, यह ब्रह्म का ही अंश है, यही शिकारी है, इसने शिकार फैलाया है, यह इंद्रिया के जड़े जड़े स्वाद दिते ने, यह दाने हैं। हुण यह दाने जाने के इस लोक दे विच उसने प्रगट किए ने, आत्मा ने किया कि यह मुठ्ठी भर ली है इन्होंने दाणिया की, इन्होंने स्वादा नूं यह छड़दी नहीं, हुण स्वादा नूं छड़दी नहीं और स्वाद अपनी जगह टिकते नहीं, उन्होंने सुख है ही नहीं, जब सुख है ही नहीं तो मिलेगा कितों। रचना ही ऐसी रची है कि जड़ा भी इन्हों स्वाद लगाएगा इन्हों का इन्हों भुगतान देना पेगा, यानी कि कीमत देनी पेगी। मत कोई जाने कि असि सतगुरु के पास आकर के दाने चग ले ने तो इन्हों का भुगतान नहीं करेंगे, सत्संग जी भुगतान तो इतने भी देना पैना। यह जीवात्मा की अपनी मूर्खता है और अपनी कीमत है भी किस तरीके दे नाल वो अपने आप नूं हासिल कर सकती है। आत्मा ने अपने आप की पहचान करनी है, मनुखे जन्म की कीमत हासिल करना है। अगर सतगुरु दे कोल आ करके असीं ये दाने ही मंगे तो दाणिया की कीमत सतगुरु जी ने तो देनी कोई नहीं, यानी कि एक गुरु ने क्या देना है विचार करके देखो। गुरु कुछ भी नहीं जो देंदा, असलियत है। एक विद्यार्थी नूं पुछ करके देख लो, जिहड़ा डिग्री ला करके आया, भी गुरु ने तैनूं क्या दिता, कुछ घोल के पिलाया, कुछ भी नहीं घोल के पिलाया। जो हुक्म दिता सी, जो नियम दिते सी, मैं हुक्म की पालना की, मेहनत की, दिन रात उन्होंने नियमों नूं आधार बना करके अपने अंदर वह करैक्टर पैदा किया, गुण पैदा किया जो सतगुरु ने उपदेश किया, और उस दे बाद ही मैं ऐसे काबिल बन गया कि मैं डिग्री यानी कि गुरु का रूप ही ला करके कॉलेज के विचों निकल आया। उसे तरीके दे नाल रूहानियत का मजमून है, रूहानियत का मजमून कोई बदल जाएगा। असि कह दे रहे कि अमृत छक आए तो ना कुछ छक आए तो ना कुछ छकाया गया, असल च है ही कुछ नहीं, जो कुछ है कारी में अमृत भरपूर है, वह अंदर दे विच भरपूर मात्रा में मौजूद है। एक नियम दिता गया, बड़ी चलाकी दे नाल समझाया गया, यानी कि बच्चे नूं अगर यह किया जाए ना, पिता अगर कह दे कि बेटा तू चल मैं तेरे पिछे आ रहा, तो बच्चे का हौसला बढ़ जाता, यानी कि जड़ा काम उन्हें मुश्किल लग रहा सी ना उसनूं आसान लगन लग जाता कि मैं कर लवांगा, क्यों, क्योंकि पिता मेरे पिछे मौजूद है। और उस मौजूदगी यानी कि पिता च वड्डी ताकत है, समर्था है, उस ताकत का सहारा लैके अज्ञानता के रूप दे विच बेशक वो सारे गुण वह बच्चा जड़ा अपने अंदरों खुद ही प्रगट करता, यानी कि लड़ाई लड़ता आया इस मजमून नूं पावसागर नूं पार कर जांदा। ठीक उस तरीके दे नाल सतगुरु का मजमून है कि अगर उन्होंने कोई क्या है हुक्म दिता है तो एक निशान मात्र है, निशान दे नाल जुड़ना। हुण जड़ी जीवात्मा निशान दे नाल जुड़ जाती है ना, जड़ा बच्चा पिता का हुक्म मनन लग जाता तो पिता फिर उसनूं साधन देण लग जाता, ताकत समर्था देने लग जाता, यानी कि लड़न दे विच जित तो उसे दी होनी है जो सतगुरु वाले पासे है, पर कदों जदों वह लड़ना शुरू कर देगा। अगर लड़ना शुरू नहीं करेगा, निशान दे नाल जुड़ेगा नहीं, तो पौड़ी के उपर खड़ा होया छत नूं प्राप्त नहीं कर सकता। पौड़ी एक साधन है, सतगुरु एक पौड़ी है, एक साधन है, यानी कि आकार कोई सतगुरु तो है नहीं, यानी कि आकार तो सतगुरु ने भी छड़ देना, एक साधन है, शिष्य ने भी छड़ देना। असली गल कहड़ी है, पौड़ी चढ़ाने वाली वस्तु का नाम है अक्षर पुरुष है, उसने चढ़ाना है, उत्थे तक पहुंचने वास्ते जीवात्मा नूं ख्याल नूं समेटना है। ख्याल कित्थे है, संसार दे विच, संसार दे विचों अगर ये ताकत नूं इकट्ठा नहीं करेगा ते कोल के आज तक ना ते किसी ने कुछ किसी नूं दिता है, ना कोई दे रहा है, ते ना ही अगे कोई देगा, ये ते अंतर दे विच पहले ही मौजूद है। यानी कि जिस ताकत ने इसका सेवन करना है अमृत नाम रूपी का, यह भंडार अंदर दे विच मौजूद है, पर सेवन करेगा कौन, आत्मा। जबान ने सेवन नहीं करना, लफ्जा ने सेवन नहीं करना, ना उन्होंने ताकत समर्था है। जब ये ख्याल रूपी ताकत जिसनू आत्मा क्या है, सुरत क्या है, परमात्मा का गुण क्या है, एकत्रित हो जाएगा तो यह कुंड का स्नान भी कर लेगा और पान करके तृप्त भी हो जाएगा। स्नान तृप्त का भाव की है कि यह आत्मा की ताकत एकत्रित हो जाएगी देखण दी और सुनण दी, और इहदे विच इक ताकत है खिंचण दी, आवाज दे विच खिंचदी है आवाज, इस आत्मा नूं खिंच सकदी है, जड़ प्रकृति नूं नहीं खिंच सकदी। अगर जड़ प्रकृति नूं खिंच सकदी होंदी ते दोनों अखां दे पिछे यह दिन रात तुलकारे दे रहा शरीर नूं कादा लै करके सचखंड पहुंच चुका होंदा, पर यह नहीं ले जा सकता, क्यों, क्योंकि यह सूक्ष्म तो भी अति सूक्ष्म ऐसी वस्तु है जिहड़ी कि मन बुद्धि और इंद्रिया का विषय ही नहीं है। ਸਿਰਫ ਆਤਮਾ ਦਾ ਵਿਸ਼ੇ ਹੈ, ਯਾਨੀ ਕਿ ਸਮੁੰਦਰ ਦੀ ਬੂੰਦ ਹੈ ਔਰ ਬੂੰਦ ਹੀ ਸਮੁੰਦਰ ਦੀ ਪਹਿਚਾਣ ਕਰ ਸਕਦੀ ਹੈ, ਕੋਈ ਹੋਰ ਜਲ ਨਹੀਂ ਕਰ ਸਕਦਾ। ਯਾਨੀ ਕਿ ਜਿਤਨੇ ਵੀ ਐਸਿਡ ਨੇ ਜਾਂ ਦੂਸਰੇ ਤਰੀਕੇ ਦੇ ਜਲ ਇਸ ਜਗਤ ਵਿਚ ਮੌਜੂਦ ਨੇ, ਉਹ ਉਸ ਚੀਜ਼ ਨੂੰ ਗੁਣ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਹੋ ਸਕਦੇ, ਉਹਨਾਂ ਦੇ ਵਿਚ ਮਿਲਾਉਂਦੇ ਹੀ ਕੁਛ ਹੋਰ ਹੀ ਨਵਾਂ ਰਿਜ਼ਲਟ ਪੈਦਾ ਹੋ ਸਕਦਾ। ਇਸੇ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹਨਾਂ ਅੱਛਰਾਂ ਦੇ ਵਿਚੋਂ ਨਿਕਲ ਕਰਕੇ ਅਸੀਂ ਉਸ ਅੱਛਰ ਪੁਰਸ਼ ਨੂੰ ਪ੍ਰਾਪਤ ਕਰਨਾ, ਔਰ ਉਹ ਅੱਛਰ ਪੁਰਸ਼ ਪਹਿਲੇ ਤੋਂ ਹੀ ਤੁਹਾਡੇ ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ, ਅੰਤਰ ਦੇ ਵਿਚ ਮੌਜੂਦ ਹੈ। ਅਸਲੀ ਮਜ਼ਮੂਨ ਇਹੀ ਹੈ ਕਿ ਖਿਆਲ ਨੂੰ ਸਮੇਟ ਲੈਣਾ ਹੈ ਬਾਹਰੋਂ, ਤਾਂ ਹੀ ਜਾ ਕਰਕੇ ਅੰਤਰ ਦੇ ਵਿਚ ਇਹ ਖਿਆਲ ਜੋ ਹੈ ਉਸ ਪ੍ਰਕਾਸ਼ ਨੂੰ ਅੱਖਰ ਨੂੰ ਦੇਖਣ ਦੇ ਕਾਬਿਲ ਬਣ ਸਕੇਗਾ।
ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ,
ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ। ਤਰੀਕਤ ਕਹਿੰਦੇ ਨੇ ਬ੍ਰਹਮ ਦੇ ਗਿਆਨ ਨੂੰ, ਯਾਨੀ ਕਿ ਤੱਤ ਦਾ ਬ੍ਰਹਮ ਕੌਣ ਹੈ, ਸੰਤਾ ਦਾ ਬ੍ਰਹਮ ਜੋ ਹੈ ਸੱਚਖੰਡ ਹੈ। ਸੱਚਖੰਡ ਦੇ ਵਿਚ ਯਾਨੀ ਕਿ ਤੱਤ ਦਾ ਗਿਆਨ, ਆਤਮਾ ਔਰ ਪਰਮਾਤਮਾ ਦੇ ਗਿਆਨ ਨੂੰ ਤੱਤ ਦਾ ਗਿਆਨ ਯਾਨੀ ਕਿ ਤਰੀਕਤ ਕਹਿ ਕਰਕੇ ਪੁਕਾਰਿਆ ਹੈ ਹਿੰਦੂ ਔਰ ਮੁਸਲਮਾਨ। ਇਹਦੇ ਵਿਚ ਸਵਾਲ ਇਹ ਨਹੀਂ ਹੈ ਕਿ ਈਸਾਈ ਦਾ ਨਾਂ ਨਹੀਂ ਲਿਆ ਗਿਆ ਜਾਂ ਸਿੱਖ ਦਾ ਨਾਂ ਨਹੀਂ ਲਿਆ ਗਿਆ, ਇਹ ਪੂਰੀ ਮਨੁੱਖ ਜਾਤੀ ਨੂੰ ਭਗਤ ਕਬੀਰ ਜੀ ਦਾ ਉਪਦੇਸ਼ ਹੈ। ਕਾਰਨ ਇਹ ਹੈ ਕਿ ਜਦੋਂ ਜਿਸ ਘੱਟ ਦੇ ਵਿਚ ਪਰਮਾਤਮਾ ਦਾ ਗੁਣ ਯਾਨੀ ਕਿ ਨਾਮ ਪ੍ਰਗਟ ਹੁੰਦਾ, ਉਸ ਵਕਤ ਜਿਸ ਦੇਸ਼ ਕਾਲ ਸਮੇਂ ਸੀਮਾ ਦੇ ਅੰਦਰ ਉਹ ਘੱਟ ਮੌਜੂਦ ਹੈ, ਉਸ ਦੇ ਵਿਚ ਜੋ ਬੁਰਾਈ ਮੌਜੂਦ ਹੈ ਉਸ ਬੁਰਾਈ ਨੂੰ ਮੁੱਖ ਲੱਗ ਕਰਕੇ ਉਪਦੇਸ਼ ਦਿੱਤਾ ਜਾਂਦਾ, ਤੇ ਉਸਦਾ ਇਹ ਭਾਵ ਨਹੀਂ ਹੋ ਜਾਂਦਾ ਕਿ ਉਹਨੇ ਕਿਸੇ ਵਿਸ਼ੇਸ਼ ਮਤ ਜਾਂ ਧਰਮ ਨੂੰ ਚਲਾਇਆ ਜਾਂ ਉਹਨਾਂ ਨੂੰ ਉਪਦੇਸ਼ ਦਿੱਤਾ ਬਾਕੀਆਂ ਵਾਸਤੇ ਨਹੀਂ। ਜਿਹੜੇ ਪੂਰਨ ਸੰਤ ਹੈਗੇ ਨੇ, ਸੱਚਖੰਡ ਪਹੁੰਚ ਜਾਂਦੇ ਨੇ, ਉਹਨਾਂ ਦਾ ਉਪਦੇਸ਼ ਪੂਰਨ ਮਨੁੱਖ ਜਾਤੀ ਵਾਸਤੇ ਹੀ ਹੁੰਦਾ, ਤੇ ਪੂਰਨ ਮਨੁੱਖ ਜਾਤੀ ਵਾਸਤੇ ਉਪਦੇਸ਼ ਹੈ ਕਿ ਤੁਸੀਂ ਮਨੁੱਖੇ ਜਨਮ ਦੇ ਵਿਚ ਆ ਗਏ ਤੇ ਬ੍ਰਹਮ ਦੇ ਗਿਆਨ ਨੂੰ, ਤੱਤ ਦੇ ਗਿਆਨ ਨੂੰ ਪ੍ਰਾਪਤ ਕਰੋ, ਔਰ ਤੱਤ ਦੇ ਗਿਆਨ ਦਾ ਆਧਾਰ ਜੋ ਹੈ ਉਹ ਪਹਿਲਾ ਨਾਮ ਯਾਨੀ ਕਿ ਅੱਖਰ, ਅੱਖਰ ਦਾ ਗਿਆਨ ਹੈ। ਅੱਖਰ ਇੱਕ ਸਾਧਨ ਮਾਤਰ ਹੈ, ਇਸ ਨੇ ਖਤਮ ਹੋ ਜਾਣਾ, ਪਰ ਅਗਰ ਅਸੀਂ ਅੱਖਰ ਨੂੰ ਹੀ ਪਕੜ ਕੇ ਬੈਠੇ ਰਹਾਂਗੇ, ਇੱਕ ਪੌੜੀ ਤੇ ਹੀ ਚੜੇ ਰਹਾਂਗੇ, ਤੇ ਅਸੀਂ ਮੰਜ਼ਲ ਨੂੰ ਕਦੋਂ ਪ੍ਰਾਪਤ ਕਰਾਂਗੇ? ਯਾਨੀ ਕਿ ਸਾਧਨ ਦੇ ਜ਼ਰੀਏ, ਸਤਿਗੁਰ ਦੇ ਜ਼ਰੀਏ, ਪੌੜੀ ਦੇ ਜ਼ਰੀਏ ਅਸੀਂ ਬਾਕੀ ਦੀਆਂ ਪੌੜੀਆਂ ਵੀ ਤੈਅ ਕਰਨੀਆਂ ਨੇ, ਤੇ ਸਤਿਗੁਰੂ ਜੀ ਨੇ ਅਗਰ ਆਧਾਰ ਦਿੱਤਾ ਅੱਖਰੀ ਗਿਆਨ ਦਾ, ਅੱਖਰ ਦਿੱਤੇ ਨੇ, ਤੇ ਉਸ ਅੱਖਰ ਨੂੰ ਸਾਧਨ ਬਣਾ ਲਓ, ਯਾਨੀ ਕਿ ਅਗਲੀ ਪੌੜੀ ਚੜੋ, ਇਸ ਨੂੰ ਜਪ ਕੇ ਕਿਸ ਤਰੀਕੇ ਦੇ ਨਾਲ ਮਨ ਰੂਪੀ ਜਾਪ ਕਰਨਾ, ਮਨ ਨੂੰ ਜਪਾਣਾ। ਉਹ ਮਨ ਅਸੀਂ ਸੰਸਾਰ ਦੇ ਵਿਚ ਫਸਾ ਰੱਖਿਆ, ਤੇ ਜਪ ਕਿਸ ਨੂੰ ਕਰਾ ਰਿਹਾ? ਇੰਦਰੀਆਂ ਨੂੰ, ਤੇ ਇੰਦਰੀਆਂ ਨੂੰ ਉਹ ਲੈ ਕਰਕੇ ਅੱਖਰ ਜਾ ਨਹੀਂ ਸਕਦਾ, ਤੇ ਅਸੀਂ ਸਾਰੇ ਮਜ਼ਮੂਨ ਦੇ ਵਿਚ ਫੇਲ ਹੋ ਗਏ। ਯਾਨੀ ਕਿ 50 ਸਾਲ ਹੋ ਗਏ ਸਾਨੂੰ ਇਹ ਅੱਖਰ ਲਿਆ, ਇੱਕ ਨਿਸ਼ਾਨ ਲਿਆ, ਅੱਜ ਤੱਕ ਹਾਸਿਲ ਕਿਉਂ ਨਹੀਂ ਕੀਤਾ? ਕਿਉਂ ਅਸੀਂ ਉਸ ਸੱਚੇ ਮਜ਼ਮੂਨ ਨੂੰ, ਸੱਚੇ ਅੱਖਰ ਨੂੰ ਜਾਣ ਹੀ ਨਹੀਂ ਸਕੇ? ਇਸ ਝੂਠੇ ਅੱਖਰ ਦੇ ਜ਼ਰੀਏ ਉਸ ਸੱਚੇ ਅੱਖਰ ਨੂੰ ਪ੍ਰਾਪਤ ਕਰਨਾ, ਇਹੀ ਬ੍ਰਹਮ ਦਾ ਗਿਆਨ ਹੈ। ਔਰ ਇਹ ਬ੍ਰਹਮ ਦਾ ਗਿਆਨ ਭਗਤ ਕਬੀਰ ਜੀ ਕਹਿ ਰਹੇ ਨੇ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਈਸਾਈ ਹੈ, ਪੂਰੀ ਮਨੁੱਖ ਜਾਤੀ ਵਾਸਤੇ ਉਪਦੇਸ਼ ਹੈ ਕਿ ਤੂੰ ਦੋ ਪੈਰਾਂ ਦੀ ਜੂਨ ਲੈ ਕਰਕੇ ਆਇਆ, ਤੇ ਇਸ ਅੱਖਰੀ ਗਿਆਨ, ਬ੍ਰਹਮ ਦੇ ਗਿਆਨ ਨੂੰ ਤੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣਾ।
ਮਨ ਸਮਝਾਵਨੇ ਕਾਰਨੇ ਕਛੂਅਕ ਪੜੀਏ ਗਿਆਨ।
ਬਿਲਕੁਲ ਸਪਸ਼ਟ ਉਪਦੇਸ਼ ਕਰ ਰਹੇ ਨੇ ਕਿ ਅਗਰ ਮਨ ਨੂੰ ਸਮਝਾਉਣਾ ਹੋਏਗਾ ਤਾਂ ਪਹਿਲੇ ਅੱਖਰੀ ਗਿਆਨ ਦੀ ਜ਼ਰੂਰਤ ਹੈ। ਹੁਣ ਵਿਚਾਰ ਕਰਕੇ ਦੇਖੋ, ਅਗਰ ਇਹ 52 ਅੱਖਰ ਇਸ ਤਰ੍ਹਾਂ ਲੋਕ ਦੇ ਵਿਚ ਨਾ ਹੋਵਣ, ਤੇ ਸਾਡੀ ਜ਼ਿੰਦਗੀ ਕਿਤਨੀ ਮੁਸ਼ਕਿਲ ਭਰਿਆ ਹੋ ਜਾਏਗੀ। ਕਿਤਨੇ ਹੀ ਸਾਧਨ ਸਾਡੇ ਕੋਲ ਮੌਜੂਦ ਨੇ, ਪਰ ਆਤਮਾ ਜੋ ਕੁਛ ਗਿਆਨ ਪ੍ਰਾਪਤ ਕਰਦੀ ਹੈ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ, ਯਾਨੀ ਕਿ ਇਹਨਾਂ ਦੇ ਜ਼ਰੀਏ ਇਸ ਜਗਤ ਦੀਆਂ ਜੜ ਵਸਤੂਆਂ ਨੂੰ ਜੋ ਦੇਖਦੀ ਹੈ, ਜੋ ਸੁਣਦੀ ਹੈ, ਉਸ ਨੂੰ ਪ੍ਰਗਟ ਕਿਸ ਤਰ੍ਹਾਂ ਕਰੇਗੀ? ਅੱਖਰਾਂ ਦੇ ਨਾਲ। ਯਾਨੀ ਕਿ ਮਨ ਨੂੰ ਸਮਝਾਉਣ ਲਈ ਜ਼ਰੂਰੀ ਗੱਲ ਹੈ ਕਿ ਅੱਖਰ ਦੀ ਲੋੜ ਹੈ, ਯਾਨੀ ਕਿ ਇੱਕ ਪੌੜੀ ਹੈ, ਇੱਕ ਸਾਧਨ ਹੈ, ਔਰ ਇਸ ਸਾਧਨ ਨੂੰ ਜਪ ਕੇ ਅਸੀਂ ਪਾਰ ਨਹੀਂ ਹੋ ਸਕਦੇ। ਇਸ ਮਜ਼ਮੂਨ ਨੂੰ ਸਮਝ ਕੇ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੇ ਖਿਆਲ ਨੂੰ ਜੋ ਹੈ ਉਸ ਸੱਚੇ ਅੱਖਰ ਦੇ ਵਿੱਚ ਲਗਾ ਕਰਕੇ ਜ਼ਰੂਰ ਬਾਕੀ ਦੀਆਂ ਪੌੜੀਆਂ ਵੀ ਤੈਅ ਕਰ ਲਵਾਂਗੇ।
ਓਂਕਾਰ ਆਦਿਮ ਜਾਨਾ,
ਕਬੀਰ ਜੀ ਕਹਿੰਦੇ ਨੇ ਓਂਕਾਰ ਆਦਿਮ ਜਾਨਾ। ਓਂਕਾਰ ਕੋਈ ਸਿੱਖੀ ਦਾ ਲਫ਼ਜ਼ ਨਹੀਂ ਹੈ, ਕੋਈ ਗੁਰਮੁਖੀ ਦਾ ਲਫ਼ਜ਼ ਨਹੀਂ ਹੈ। ਉਹਨਾਂ ਨੇ ਉਸ ਅੱਖਰ ਦੀ ਜੋ ਆਵਾਜ਼ ਸੀ ਓਂਕਾਰ ਦੇ ਨਾਮ ਤੋਂ ਸੀ, ਯਾਨੀ ਕਿ ਉਸ ਨੂੰ ਜਿਨ੍ਹਾਂ ਨੇ ਸਰਵਣ ਕੀਤਾ ਹੈ, ਆਤਮਾ ਨੇ ਸੁਣਿਆ ਹੈ, ਉਹਨਾਂ ਨੂੰ ਪਤਾ ਹੈ ਕਿ ਓਂਕਾਰ ਦੀ ਆਵਾਜ਼ ਉਸਦੇ ਵਿੱਚੋਂ ਨਿਕਲਦੀ ਹੈ, ਵੈਸਾ ਬੋਧ ਆਤਮਾ ਨੂੰ ਹੁੰਦਾ। ਤੇ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਉਸ ਓਂਕਾਰ ਨੂੰ ਮੈਂ ਜਾਣ ਚੁੱਕਾ ਵਾਂ, ਉਸ ਓਂਕਾਰ ਨੂੰ ਹੀ ਸੱਚਾ ਅੱਖਰ ਕਹਿ ਕਰਕੇ ਭਗਤ ਕਬੀਰ ਜੀ ਆਪਣੇ ਸ਼ਬਦ ਵਿੱਚ ਪ੍ਰਗਟ ਕਰ ਰਹੇ।
ਲਿਖ ਔਰ ਮੇਟੇ ਤੇ ਨਾ ਮਾਨਾ,
ਔਰ ਇਹ ਓਂਕਾਰ ਸ਼ਬਦ ਜਿਹੜਾ ਹੈ ਲਿਖ ਔਰ ਮੇਟੇ ਤੇ ਮੈਂ ਨਾ ਮਾਨਾ, बिल्कुल स्पष्ट कहने ने कि इस अक्षर ने जड़ी रचना रची है ना, जड़ी दृष्टि गोचर है मन बुद्धि और इंद्रिया दे नाल लिखिया और मिट गया, यानी कि जो कुछ उसने बनाया है ये मिट जाना है। लिखे और मिटे नू मैं नहीं जे मंदा, मैं सिर्फ उस सच्चे अक्षर ओंकार नू मंदा जिस दे अंदर ये ताकत है रचना नू लिखण दी और मिटण दी।
ओंकार लखे जो कोई सोई लख मिटना ना होई।
बिल्कुल स्पष्ट कार ने जिन्होंने उसनू लख लिया उस सच्चे अक्षर नू जड़ा कि इस त्रिलोकी दी रचना करदा है ना, उसनू फिर मिटना नहीं पैंदा। मेटे ना कोई दा भाव है कि वह जीवात्मा नू फिर पकड़ करके कोई कैद नहीं कर सकता। जिस तरीके दे नाल उस शिकारी ने, शिकारी कौन सी, मन, मन ने दाने दे करके इंद्रिया दे स्वाद दे करके बंदर किसनू आत्मा नू कैद कर लिया, यानी कि पिंजरे दे विच कैद करके हुण उह नचाई फिरदा 84 लाख पिंजरे, यानी कि 84 लाख गलियां उसने बनाईया ने इस बंदर नू कैद करके उह नचाई फिरदा। तो गुरु साहब बिल्कुल स्पष्ट करते ने कि जिसने सच्चे अक्षर नू प्राप्त कर लिया उसनू फिर कोई इस तरीके दे नाल खज्जल नहीं कर सकदा, कोई मेट नहीं सकदा।
वेद पुराण सिमरत सुदाकर,
वेद पुराण सिमरत सब सुदाकर,
राम नाम कर।
बिल्कुल स्पष्ट उपदेश करते ने कि वेद पुराण और शास्त्र इना दे विच इना अक्षरा दे जरिए एक उस सच्चे अक्षर नू ही प्रगट कीता। सुदाकर दा भाव है सच्चा अक्षर जिन्हें मिटना नहीं है, खत्म नहीं होना, खत्म हो जाने वाला 52 अक्षर दे विच है, और उस सुदाक्षर जड़ा है वो इस सारी त्रिलोकी तो पड़े अपने अनंत काल दे विच बैठा है, कोई उसनू छेड़ नहीं सकता।
किनका एक जिस जो बसावे ताकी महिमा गनी नावे।
किनका एक, किनका दा भाव होंदा है कि इस अविनाशी अक्षर दा एक किनका, एक कण भी किसी ने बसा लिया अपने अंतर दे। हुण कण दा की भाव है, एक प्रगट शब्द अधूरे ने ते अर्थ भी अधूरे ही निकल करके आंदे ने कि उस नाम नू किसी तरीके दे नाल उस समुंदर तो अलग कीता ही नहीं जा सकता, तो किनका किस तरह वसा लिया जाएगा। इसका भाव यह है कि मनुखे जन्म दे विच आकर के अगर जीवात्मा ने उस परमात्मा दे नाल जुड़न की कोई भी किरिया किसी भी तरीके दे नाल अपना ली है तो फिर कोई उसनू मिटा नहीं सकता किसी भी हालत दे विच। बेशक वो परमात्मा पुरुषोत्तम नू उस जन्म दे विच प्राप्त ना कर सकता होवे, पर अगले जन्मां दे विच उसनू इसका फल जरूर प्राप्त हो जाता है। क्यों? क्योंकि उसने परमात्मा नू प्राप्त करन दे मतलब किरिया नू धारण किया है।
काकी के दर्स द्वारो नानक उन संग मोहि उदार।
गुरु साहब स्पष्ट करते ने कि गुरु साहबां नू इस दी जरूरत नहीं है दर्शना दी, असली दर्शना दी जरूरत मनुखी जाति ने, मनुख नू किस दी, जड़ा काकी एक, काकी कहंदे ने जिस नू उस परमात्मा पुरुषोत्तम दी प्यास है, दर्शना दी प्यास उस नू मिलना चाहंदा, ऐसी जीवात्मा दे दर्शन करने उस दी शरण दे विच आना उस बाकी दी जीवात्मा नू बहुत जरूरी है। क्यों? क्योंकि उसी दे अंदर ओ मौजूद है अमृत नाम दा कुंड भंडार, उसी दे नाल लग करके मेरा भी उद्धार हो सकदा, यानी कि मनुखी जन्म दे विच आई है जीवात्मा नू गुरु नानक साहब दा उपदेश है कि उस जीवात्मा दी संगत करो, उस दी शरण लो जिस दे अंतर दे विच प्यास है उस परमात्मा पुरुषोत्तम दे दीदार करन दी।
हर बिन अवर किरिया बिरते,
हर बिन अवर किरिया बिरती। गुरु साहब उपदेश करदे ने कि उस हरि नू प्राप्त करन दे करन लई जड़िया भी किरिया सतगुरु उपदेश करदे ने इस जगत दे विच उस दे बगैर बाकी जितनियां भी किरिया मौजूद ने दृष्टि गोचर ने असी धारण कीतियां ने ए सारियां दियां सारियां बिरता ने। बाकी दे शब्द ही स्पष्ट करनगे कि ओ केड़ियां केड़ियां किरिया ने जिहड़ियां जीवात्मा ने धारण कीतियां ने, और धारण करन दे बाद ओ सारियां दियां सारियां बिरथियां चलियां जांदियां हन।
जप तप संजम कर्म कमाणे
जप तप संयम कर्म कमाने, ए भी कमाई है जप रहे, क्या जड़ा असि सिमरन कर रहे हैं जप दे विच नहीं आ जाता, इसी परिभाषा दे विच आ जाता। इसी वास्ते गुरु साहब स्पष्ट करते हैं कि जप दे विच सिमरन दे विच परमात्मा पुरुषोत्तम कैद नहीं है, वह तो एक साधन मात्र है, तुहाडे अंदर दे विच पहले ही मौजूद है, उन्हें प्राप्त करने वास्ते तुसी बाहर दी अंदर जाना, इतना ही साधन मात्र उन्होंने जप दिता। पर अगर असी मन करके नहीं जपांगे तो कहंदे ने जप तप संयम ए सारी कमाई जड़ी है ए सारी खो ली जाती है। ओवर मूसे का भाव है पहले ही खो लेंदे, ਕੌਣ ਖੋ ਲੈਂਦਾ? ਜਦੋਂ ਜੀਵਾਤਮਾ ਨੂੰ ਅਗਰ ਪੁਰਸ਼ੋਤਮ ਦੀ ਪ੍ਰਾਪਤੀ ਨਹੀਂ ਹੋਈ ਤੇ ਇਸਦਾ ਹਿਸਾਬ ਲੈਣ ਵਾਸਤੇ ਚਿੱਤਰਗੁਪਤ ਦੇ ਦਰਬਾਰ ਦੇ ਵਿਚ ਪਹੁੰਚਾਇਆ ਜਾਂਦਾ ਤੇ ਰਸਤੇ ਦੇ ਵਿਚ ਜਦੋਂ ਭੁੱਖ ਪਿਆਸ ਲੱਗਦੀ ਹੈ ਤੇ ਗੁਰੂ ਸਾਹਿਬਾਂ ਨੇ ਪਿੱਛੇ ਨਰਕ ਦੇ ਮਜ਼ਮੂਨ ਹੀ ਸਪਸ਼ਟ ਕੀਤਾ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਦੂਤ ਨੇ ਇਹ ਸਾਰੀ ਕਮਾਈ ਦਾ ਫਲ ਜਿਹੜਾ ਆਪਣੇ ਖਾਤੇ ਦੇ ਵਿਚ ਤਕਸੀਮ ਕਰਾ ਲੈਂਦੇ ਨੇ, ਯਾਨੀ ਕਿ ਜਮਾ ਤਲਾਸ਼ੀ ਦੇ ਵਿਚ ਕੋਈ ਵਿਰਲਾ ਭਾਗਾਂ ਵਾਲਾ ਹੀ ਹੈ ਕਿ ਪੁਲਿਸ ਦੀ ਜਮਾ ਤਲਾਸ਼ੀ ਦੇ ਵਿਚ ਉਸ ਨੂੰ ਬਾਅਦ ਦੇ ਵਿਚ ਜਦੋਂ ਛੁਟਕਾਰਾ ਹੁੰਦਾ ਤੇ ਵਸਤੂਆਂ ਮਿਲ ਜਾਂਦੀਆਂ, ਅਸਲ ਵਿਚ ਕੋਈ ਅਗਰ ਭਾਵ ਨਹੀਂ ਨਾ ਤੇ ਉਸ ਨੂੰ ਕਦੇ ਮਿਲੀ ਨਹੀਂ, ਯਾਨੀ ਕਿ ਜਮਾ ਤਲਾਸ਼ੀ ਦੀ ਵਸਤੂ ਕਦੇ ਵੀ ਉਸ ਜੀਵਾਤਮਾ ਨੂੰ ਨਹੀਂ ਮਿਲਦੀ। ਤੇ ਇਹ ਜਮਾ ਤਲਾਸ਼ੀ ਹੈ ਇਹਨਾਂ ਮੁਲਕਾਂ ਦੇ ਵਿਚ ਜਦੋਂ ਹਿਸਾਬ ਦੇਣ ਵਾਸਤੇ ਲਗਾਇਆ ਜਾਂਦਾ ਤੇ ਜਮ ਜਿਹੜੇ ਨੇ ਰਸਤੇ ਦੇ ਵਿਚ ਹੀ ਜਪ ਤਪ ਸੰਯਮ ਸਾਰਾ ਕਮਾਈ ਜਿਹੜੀ ਹੈ ਰਸਤੇ ਦੇ ਵਿਚ ਹੀ ਪਹਿਲੇ ਹੀ ਖੋ ਲੈਂਦੇ।
ਵਰਤ ਨੇਮ ਸੰਜਮ ਮੇਰੇ ਤਾਂ ਕਾਢ ਨਾ ਪਾਇਆ।
ਵਰਤ ਨੇਮ ਔਰ ਸੰਯਮ ਕਿਤਨੇ ਹੀ ਤਰੀਕੇ ਦੇ ਵਰਤ, ਚਾਹੇ ਕੋਈ ਰੋਜ਼ੇ ਰੱਖ ਲੇ, ਚਾਹੇ ਕੋਈ ਵਰਤ ਰੱਖ ਲੇ, ਚਾਹੇ ਕੋਈ ਨੇਮ ਵਿਚ ਰਹਿ ਲੇ, ਕਿਤਨੇ ਸੰਯਮ ਵਿਚ ਰਹਿ ਲੇ, ਅਗਰ ਉਸਨੇ ਪੁਰਸ਼ੋਤਮ ਨੂੰ ਪ੍ਰਾਪਤ ਨਹੀਂ ਕੀਤਾ, ਰਾਮ ਰਾਮ ਸਭ ਕੋ ਕਹੀਏ ਰਾਮ ਨਾ ਹੋਈ, ਗੁਰ ਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਮਨ ਕਰਕੇ ਅਸੀਂ ਉਸ ਪੁਰਸ਼ੋਤਮ ਦੇ ਨਾਲ ਜੁੜ ਗਏ ਤੇ ਆਪਣੇ ਆਪ ਹੀ ਪਰਮਾਤਮਾ ਪੁਰਸ਼ੋਤਮ ਮੰਤਰ ਦੇ ਵਿਚ ਪ੍ਰਗਟ ਹੋ ਗਿਆ, ਪਹਿਲਾਂ ਹੀ ਮੌਜੂਦ ਹੈ। ਅਗਰ ਉਹ ਨਹੀਂ ਹੈ ਤੇ ਜਪ ਤਪ ਵਰਤ ਨੇਮ ਜਿਤਨਾ ਕੁਛ ਵੀ ਅਸੀਂ ਕਰਮ ਕਾਂਡ ਕੀਤਾ ਇਹ ਸਾਰੇ ਜਿਹੜੇ ਨੇ ਇਹਨਾਂ ਦਾ ਮੁੱਲ ਨਹੀਂ ਪੈਂਦਾ, ਆੜ ਨਾ ਪਾਈਏ ਮੁੱਲ, ਯਾਨੀ ਕਿ ਉਹਨਾਂ ਦੀ ਕੀਮਤ ਨਹੀਂ ਪੈਂਦੀ। ਯਮ ਇਸ ਨੂੰ ਨਹੀਂ ਮੰਨਦੇ, ਕਾਲ ਇਸ ਨੂੰ ਨਹੀਂ ਮੰਨਦਾ, ਉਹ ਤੇ ਆਪਣਾ ਲੇਖਾ ਭਰਪੂਰ ਮਾਤਰਾ ਦੇ ਵਿਚ ਲੈਂਦਾ ਜਿਹੜੇ ਵੀ ਸਵਾਦ ਅਸੀਂ ਇਸ ਜਗ੍ਹਾ ਦੇ ਮਨੁੱਖੇ ਜਨਮ ਵਿਚ ਆ ਕਰਕੇ ਲਗਾਏ ਹਨ।
ਆਗੇ ਚੱਲਣ ਆਰੀ ਹੈ ਪਾਈ ਕਾਮਨਾ।
ਬਿਲਕੁਲ ਸਪਸ਼ਟ ਕਹਿ ਰਹੇ ਨੇ ਕਿ ਉਹ ਅੱਗੇ ਚੱਲਣ ਹੋ ਰਿਹਾ ਪਾਈ ਉਹਾ ਇਹ ਕਾਮਨਾ ਆਈ। ਕੀ ਕਾਮਨਾ ਆਈ? ਇਹ ਜਿਹੜਾ ਤੂੰ ਜਪ ਕਰ ਰਿਹਾ ਸਿਮਰਨ ਕਰ ਰਿਹਾ ਅੱਗੇ ਕੰਮ ਨਹੀਂ ਜੇ ਆਉਣਾ। ਕਿਉਂ ਨਹੀਂ ਕੰਮ ਆਉਣਾ? ਕਿਉਂਕਿ ਅੱਗੇ ਲਿਜਾਣ ਵਾਲੀ ਵਸਤੂ ਹੀ ਹੋ ਰਿਹਾ, ਅੱਗੇ ਚੱਲਣ ਹੋ ਰਿਹਾ ਭਾਈ। ਅੱਗੇ ਕਿਹੜਾ ਚੱਲਣਾ? ਆਤਮਾ ਨੇ ਚੜਾਈ ਕਰਨੀ ਹੈ ਸੱਚਖੰਡ ਦੀ, ਔਰ ਆਤਮਾ ਨੂੰ ਚੁੱਕਣ ਵਾਸਤੇ ਲਫ਼ਜ਼ ਜੜ ਪ੍ਰਕਿਰਤੀ ਦੇ ਨਹੀਂ ਲਿਜਾ ਸਕਦੇ, ਉਹਨਾਂ ਨੂੰ ਲਿਜਾਣ ਵਾਸਤੇ ਸੱਚਾ ਅਕਸ਼ਰ ਪਹਿਲੇ ਹੀ ਅੰਤਰ ਦੇ ਵਿਚ ਮੌਜੂਦ ਹੈ। ਗੁਰੂ ਪੂਰਾ ਕੋਈ ਅਖਾਵੇ ਜੋ ਦੋ ਅਕਸ਼ਰ ਕਾ ਭੇਦ ਬਤਾਵੇ, ਇੱਕ ਛੁਡਾਵੇ ਇੱਕ ਮਿਲਾਵੇ, ਯਾਨੀ ਕਿ ਇੱਕ ਭੁਲਾ ਇੱਕ ਛੁਡਾਵੇ ਸੰਸਾਰ ਤੋਂ ਤੇ ਇੱਕ ਅਕਸ਼ਰ ਯਾਨੀ ਕਿ ਅੰਤਰ ਦੇ ਪ੍ਰਕਾਸ਼ ਔਰ ਆਵਾਜ਼ ਵਾਲਾ ਅਕਸ਼ਰ ਹੈ ਜਿਹੜਾ ਇਸ ਜੀਵਾਤਮਾ ਨੂੰ ਲੈ ਕਰਕੇ ਸੱਚਖੰਡ ਪਹੁੰਚਾਉਂਦਾ, ਉਹੀ ਪੂਰਾ ਗੁਰੂ ਕਲਿਆਣ ਦਾ ਹੱਕਦਾਰ ਬਣਦਾ ਤੇ ਅੱਗੇ ਦਾ ਚੱਲਣ ਅੱਗੇ ਦੀ ਯਾਤਰਾ ਜਿਹੜੀ ਹੈ ਇਸ ਜੀਵਾਤਮਾ ਨੇ ਉਸ ਸੱਚੇ ਅਕਸ਼ਰ ਦੇ ਆਧਾਰ ਦੇ ਉੱਪਰ ਕਰਨੀ ਹੈ। ਇਹ ਬਾਕੀ ਦੇ ਜਿਹੜੇ ਅਕਸ਼ਰ ਨੇ ਇਹ ਸਾਰੇ ਤੇ ਸਿਰਫ ਸਾਧਨ ਮਾਤਰ ਨੇ, ਔਰ ਅਗਰ ਅਸੀਂ ਸਾਧਨਾ ਦੇ ਵਿੱਚ ਹੀ ਫਸ ਗਏ ਤੇ ਫਿਰ ਅਸੀਂ ਨਿਕਲੇ ਕਿੱਥੋਂ? ਇੱਕ ਇੱਕ ਦਲਦਲ ਚ ਨਿਕਲੇ ਤੇ ਦੂਸਰੇ ਚ ਫਸ ਗਏ ਤੇ ਫਾਇਦਾ ਕੀ ਹੋਇਆ? ਜਿੱਥੋਂ ਚੱਲੇ ਸੀ ਉੱਥੇ ਹੀ ਖਲੋਤੇ ਰਹਿ ਗਏ।
ਤੀਰਥ ਨਾਈ
ਤੀਰਥ ਨਾਈ ਹੈ ਧਰਮੀ ਪ੍ਰਭਤਾ, ਇਹ ਧਰਤੀਆਂ ਦਾ ਭਰਮਣ ਤੀਰਥਾਂ ਦਾ ਸਨਾਨ ਗੁਰੂ ਸਾਹਿਬ ਕਹਿੰਦੇ ਨੇ ਕਿ ਅੱਗੇ ਠੌਰ ਨਾ ਪਾਏ, ਅੱਗੇ ਦਰਗਾਹ ਦੇ ਵਿਚ ਉਸਨੂੰ ਮਾਨ ਨੀ ਪ੍ਰਾਪਤ ਹੁੰਦਾ। ਯਾਨੀ ਕਿ ਚਿਤ੍ਰਗੁਪਤ ਜਦੋਂ ਲੇਖਾ ਮੰਗਦਾ ਹੈ ਨਾ ਤੇ ਉਸ ਵਕਤ ਇਹ ਸਾਰੇ ਕਰਮ ਕਾਂਡ ਚੁੱਕ ਕਰਕੇ ਪਹਿਲੇ ਇੱਕ ਝਾੜੂ ਲਗਾ ਕੇ ਇੱਕ ਪਾਸੇ ਰੱਖ ਦਿੰਦਾ। ਕਿਉਂ? ਇਹਨਾਂ ਦੀ ਕੋਈ ਵੀ ਕੀਮਤ ਨਹੀਂ। ਉਹਨਾਂ ਦੀ ਕੀਮਤ ਕੀ ਹੈ? ਕਿ ਉਹਨਾਂ ਦਾ ਭੁਗਤਾਨ ਹੈ ਜੜ ਚੇਤਨ ਲੋਕਾਂ ਦੇ ਵਿਚ ਹੋਰ ਜੂਨਾਂ ਮਿਲ ਜਾਣਗੀਆਂ। ਯਾਨੀ ਕਿ ਸੱਚੇ ਦਰਬਾਰ ਦੇ ਵਿਚ ਸੱਚਖੰਡ ਦੇ ਵਿਚ ਜਾਣ ਵਾਸਤੇ ਜਿਹੜਾ ਅਕਸ਼ਰ ਚਾਹੀਦਾ ਉਸ ਦੇ ਨਾਲ ਮਿਲਾਪ ਇਸ ਜੀਵਾਤਮਾ ਦਾ ਇਹ ਸਾਰੇ ਕਰਮ ਕਰਨ ਦੇ ਬਾਅਦ ਹੋ ਹੀ ਨਹੀਂ ਸਕਦਾ, ਉਦੋਂ ਹੀ ਹੋਏਗਾ ਜੇ ਮਨ ਕਰਕੇ ਅਸੀਂ ਉਸ ਸ਼ਬਦ ਦੇ ਨਾਲ ਨਿਸ਼ਾਨ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਕਾਮਨਾ ਆਵੇ ਬੁੱਧ ਉਹ ਲੋਗਨ ਕੋ ਪਰਮਾਵੇ। ਬਿਲਕੁਲ ਸਪਸ਼ਟ ਹੈ ਕਿ ਲੋਕਾਂ ਨੂੰ ਪਰਮਾਣ ਵਾਸਤੇ ਤੇ ਜਿਤਨੇ ਕਰਮ ਕਾਂਡ ਨੇ ਮੌਜੂਦ ਨੇ, ਜਗਤ ਵੀ ਨਜ਼ਰ ਮਾਰ ਕਰਕੇ ਦੇਖ ਲੋ, ਜਿਤਨੇ ਵੀ ਦੇਸ਼ ਨੇ, ਜਿਤਨੀਆਂ ਵੀ ਕੌਮਾਂ ਨੇ, ਸਾਰੀਆਂ ਦੀਆਂ ਸਾਰੀਆਂ ਕਿਸੇ ਨਾ ਕਿਸੇ ਧਰਮ ਜਾਤ ਮਜ਼ਹਬ ਕੌਮ ਦੇ ਵਿਚ ਫਸੀਆਂ, ਕੋਈ ਨਾ ਕੋਈ ਕਰਮ ਕਾਂਡ ਕਰ ਰਹੀਆਂ ਨੇ। ਔਰ ਇਹ ਸਾਰੇ ਦੇ ਸਾਰੇ ਕਰਮ ਕਾਂਡ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਬਿਲਕੁਲ ਵੀ ਕਾਰਗਰ ਸਾਬਿਤ ਨਹੀਂ ਹੁੰਦੇ ਉਸ ਸੱਚੇ ਸ਼ਬਦ ਸੱਚੇ ਅੰਮ੍ਰਿਤ ਸੱਚੇ ਨਾਮ ਦੇ ਨਾਲ ਜੁੜਨ ਲਈ, ਇਹ ਆਧਾਰ ਨਹੀਂ ਬਲਕਿ ਉਸ ਤੋਂ ਦੂਰ ਲਿਜਾਣ ਦਾ ਕੰਮ ਕਰਦੇ ਨੇ। ਤੇ ਕਿਆ ਫਾਇਦਾ ਇਹਨਾਂ ਸਾਰੀਆਂ ਵਸਤੂਆਂ ਨੂੰ ਧਾਰਨ ਕਰਨ ਦਾ?
ਚਤੁਰਵੇਦ ਮੁਖ ਬਚਨੀ ਉਚਰੇ ਆਗੇ ਮੇਲ ਨਾ ਪਾਏ।
ਇਹ ਸਪਸ਼ਟ ਕਰਦੇ ਨੇ ਕਿ ਅਗਰ ਕੋਈ ਜੀਵਾਤਮਾ ਵੇਦ ਚਤੁਰਵੇਦ ਦਾ ਭਾਵ ਹੈ ਕਿ ਚਾਰੋ ਵੇਦ, ਇਸ ਦਾ ਇਹ ਮਤਲਬ ਨਹੀਂ ਹੈ ਕਿ ਬਾਕੀ ਗ੍ਰੰਥ ਜਿਹੜੇ ਨੇ ਇਸ ਤੋਂ ਬਾਹਰ ਨਿਕਲ ਗਏ ਨੇ। ਇਹ ਇੱਕ आधार दिता गया इस बाणी नू, यानी कि वेद का नाम लिखा गया तो उसके ग्रंथ साहब भी आ जाएंगे तो बाकी वेद कतेब दूसरे भी आ जाएंगे कि मुल्क दे विच जितनिया भी किताबा मौजूद ने अगर कोई वाचक ज्ञानी बन जाए सारिया नू रट ले उन्हां दी व्याख्या करता रहे तो इन्हां सारिया व्याख्या करन दे नाल उस नू महल की प्राप्ति यानी कि दसवें द्वार की प्राप्ति नहीं हो सकती।
बूझे नाही एक सुदाखर सगली चाक चकाई।
पर इना अक्षरा दे जरिए असी सच्चे अक्षर नू अगर प्राप्त ना कर सके उस दे नाले ना जुड़ सके, गुरु साहब ने पहले स्पष्ट किया कि मन नू समझाण वास्ते कुछ अक्षरा दी अक्षरी ज्ञान दी जरूरत है, इना अक्षरा दे जरिए गुरु साहब सत्संग करदे ने ते किस तरीके दे नाले ज्ञान दिता जा रहा है, इना अक्षरा दे जरिए दे रहा है, मन नू समझाया जा रहा है ते अक्षरा दे जरिए समझाया जा रहा है, यानी कि इना अक्षरा दे जरिए मन नू समझाना जरूरी है। पर असली गल है कि उस सच्चे शुद्धाक्षर नू जड़ा कि अविनाशी है वह उस नू प्राप्त करना, अगर असी उस नू प्राप्त नहीं कर सके तो यह सारा का सारा मजमून रूहानियत का असी अज तक जान ही नहीं सके, असी 52 अक्षरा दे विच ही फसे रह गए।
नानक के तो ये बिचारा जी कमावे सुपारी ग्रामी।
गुरु नानक साहब विचार करके उपदेश करते ने कि जड़ी जीवात्मा ने इस अक्षर दे मजमून दे ज्ञान नू प्राप्त कर लिया, एक कमाई दा मजमून है, गल्ला दा मजमून नहीं है। गल्ला ते असी सारा दिन ही करते रहने, सारा दिन ही असी सत्संग करते रहिए, असी थकावट महसूस नहीं होंदी, पर इस सच्चे ज्ञान नू प्राप्त करन वास्ते साडे कोल समा ही नहीं है। हुण विचार करके देखो एक किताबी ज्ञान है, असी एक इंद्री दे स्वाद नू पूरा करन वास्ते कितने लखा करोड़ा रुपए खर्च कर दिंदे आ, शरीर का कोई हिस्सा काम ना कर सके ते असी विदेशा जा करके ऑपरेशन कराने आ करोड़ा रुपया खर्च कर दिंदे आ, पर विचार करके देखो अपनी जीवात्मा दे उधार करन लई क्या असी इना किताबा दे उते कुछ पैसे खर्च करने पसंद करते हैं, असी उन्हें फालतू का विषय समझते हैं, दूसरे को मांग के पढ़नी पसंद करते हैं, पर उस उपर खर्चा करना यानी कि इस किताबी ज्ञान भी हासिल करना पसंद नहीं करते। जब असी मनुखे जन्म में आ करके इस रूहानियत के मजबूत आत्मा के उधार लई किताब के उपर खर्च करना एक पैसा खर्च करना पसंद नहीं कर सकते, तो अनमोल दौलत यानी वह अनमोल अक्षर जड़ा वह सानू किस तरीके दे नाल प्राप्त हो सकता है बिना कमाई किते, एक कमाई का विषय है, गल्लां का विषय नहीं है जिन्हां